The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर
ना जी ना ए सारे पटाके हो जानगे फेल जदों पटाके आउणगे pataka.com तो सब तो सस्ता होलसेल रेट ते पटाका लैण लई pataka.com वधेरी जानकारी दे लई कॉल करो 416-828-6008 या फिर 647-615-5234 तुसी इना दी वेबसाइट ते भी विजिट कर सकदे हो pataka.com
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
इस फॉल विच आ रहा है स्टेशन साइड सब तो वक्री ते सोनी रिहायश जेड़ी मिल्टन डाउनटाउन विच शर्तिया बेहतरीन कीमत 487,990 डॉलर विच दस्तयाब है दो टावर आली इस बिल्डिंग विच सेंट्रल पोडियम थानी इंडोर ते आउटडोर आला दर्जे दियां सहूलतां दित्तियां जानगियां मिल्टन गो स्टेशन दे नाल बिल्कुल जुड़िया स्टेशन साइड आवाजाही दियां सहूलतां देंदा मिल्टन फ्यूचर मोबिलिटी हब दा नींह पत्थर है जेड़ा तुहानू सीधा तुहाडियां मंजिलां ते पहुंचावेगा GTA दे फल दे फूल दे मुस्तकबिल विच अपनी इन्वेस्टमेंट दा सुखा ते मिठा रिजल्ट पाउण लई अज रजिस्टर करो stationside.ca
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
आल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवैल्यूएशन के लिए एक दफा कॉल कीजिए आरिफा मुजफ्फर 6478986245
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ
Mahal in Rexdale. For more information, you can call 416-679-9991. 416-679-9191.
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मदस्सिर 6472903773 ऑल स्टेट के साथ आप महफूज हाथों में हैं टर्म्स एंड कंडीशन apply
ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਤੁਹਾਨੂੰ ਦੱਸਣਾ ਚਾਹੁੰਦੇ ਨੇ ਕਿ ਘਰ ਵਿੱਚ ਅਚਾਨਕ ਮੌਤ ਦਾ ਕਾਰਨ ਇਹੋ ਜਿਹੀ ਗੈਸ ਹੋ ਸਕਦੀ ਹੈ ਜਿਹਦਾ ਨਾ ਤੇ ਕੋਈ ਜ਼ਾਇਕਾ ਹੈ ਤੇ ਨਾ ਹੀ ਕੋਈ ਬੋ ਕਾਰਬਨ ਮੋਨੋਆਕਸਾਈਡ ਦਾ ਅਲਾਰਮ ਆਪਣੇ ਘਰ ਵਿੱਚ ਹਰ ਉਸ ਥਾਂ ਵਿੱਚ ਲਾਓ ਜਿੱਥੇ ਤੁਸੀਂ ਸੌਂਦੇ ਹੋ ਤੇ ਹਰ ਮਹੀਨੇ ਅਲਾਰਮ ਨੂੰ ਟੈਸਟ ਵੀ ਜ਼ਰੂਰ ਕਰੋ ਇਹ ਨਿੱਕੀ ਜਿਹੀ ਸਾਵਧਾਨੀ ਤੁਹਾਨੂੰ ਤੇ ਤੁਹਾਡੇ ਘਰ ਵਾਲਿਆਂ ਨੂੰ ਮਰਨ ਤੋਂ ਬਚਾ ਸਕਦੀ ਹੈ ਨਵੰਬਰ ਦੀ 1 ਤਰੀਕ ਤੋਂ ਲੈ ਕੇ 7 ਤੱਕ ਕਾਰਬਨ ਮੋਨੋਆਕਸਾਈਡ ਦੀ ਜਗਰਾਹਤਾ ਦਾ ਹਫ਼ਤਾ ਹੈ ਜਾਣਕਾਰੀ ਲਈ ਸੰਪਰਕ ਕਰੋ ਬ੍ਰੈਂਪਟਨ ਫਾਇਰ.com
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। 2026 ਦੇ ਵਿੱਚ ਨਵੇਂ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਸਥਿਰ ਕਰੇਗੀ ਫੈਡਰਲ ਸਰਕਾਰ। ਸਾਰੀਆਂ ਹੋਮ ਹੀਟਿੰਗ ਟਾਈਪਸ ਉੱਤੇ ਕਾਰਬਨ ਟੈਕਸ ਛੋਟ ਨਹੀਂ ਦਿੱਤੀ ਜਾਵੇਗੀ, ਕਿਹਾ ਟਰੂਡੋ ਨੇ। ਹੈਲੋਕਾਸਟ ਦੇ ਵਿਸ਼ੇ ਨੂੰ ਪਾਠਕ੍ਰਮ ਦੇ ਵਿੱਚ ਲਾਜ਼ਮੀ ਕਰੇਗੀ ਓਨਟੈਰੀਓ ਸਰਕਾਰ। ਗੱਡੀਆਂ ਦੀ ਭੰਨ ਤੋੜ ਕਰਨ ਗ੍ਰੈਫਿਟੀ ਬਣਾਉਣ ਵਾਲੇ ਦੋ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ। ਹੁਣ ਖਬਰਾਂ ਵਿਸਥਾਰ ਨਾਲ। ਹਾਊਸਿੰਗ ਤੇ ਹੋਰਨਾਂ ਸਰਵਿਸਿਜ਼ ਦੇ ਉੱਤੇ ਪੈ ਰਹੇ ਬੋਝ ਦੇ ਕਾਰਨ ਫੈਡਰਲ ਸਰਕਾਰ ਨੇ ਕੈਨੇਡਾ ਦੇ ਵਿੱਚ ਨਵੇਂ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ 2026 ਦੇ ਵਿੱਚ ਸਥਿਰ ਰੱਖਣ ਦਾ ਫੈਸਲਾ ਕੀਤਾ। ਇਹ ਐਲਾਨ ਬੁੱਧਵਾਰ ਨੂੰ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੁੱਧਵਾਰ ਨੂੰ ਪਾਰਲੀਮੈਂਟ ਦੇ ਵਿੱਚ ਅਗਲੇ 3 ਸਾਲਾਂ ਦੇ ਟੀਚੇ ਰੱਖੇ। ਉਨ੍ਹਾਂ ਨੇ ਆਖਿਆ ਕਿ 2026 ਦੇ ਵਿੱਚ ਪਰਮਨੈਂਟ ਰੈਜ਼ੀਡੈਂਟਸ ਨੂੰ 5 ਲੱਖ ਉੱਤੇ ਸਥਿਰ ਰੱਖਿਆ ਜਾਵੇਗਾ। ਇਸ ਪਲਾਨ ਦੇ ਵਿਚ ਦਸਿਆ ਗਿਆ ਕਿ 2024 ਤੇ 2025 ਦੇ ਲਈ ਟੀਚੇ ਪਹਿਲਾਂ ਵਾਂਗ ਹੀ 4,85,000 ਤੇ 50 ਲੱਖ ਤੱਕ ਕ੍ਰਮਵਾਰ ਵਧਣਗੇ, ਪਰ ਬਾਅਦ ਦੇ ਵਿਚ ਇਨ੍ਹਾਂ ਨੂੰ ਸਥਿਰ ਕਰ ਦਿੱਤਾ ਜਾਵੇਗਾ। ਪਿਛਲੇ ਕੁਝ ਸਾਲਾਂ ਦੇ ਵਿਚ ਲਿਬਰਲਾਂ ਨੇ ਇਨ੍ਹਾਂ ਟੀਚਿਆਂ ਦੇ ਵਿਚ ਤੇਜ਼ੀ ਦੇ ਨਾਲ ਵਾਧਾ ਕੀਤਾ ਤੇ 2021 ਤੇ 2022 ਦੇ ਵਿਚ ਤਾਂ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਸਾਰੇ ਰਿਕਾਰਡ ਤੋੜ ਗਈ। ਇਨ੍ਹਾਂ ਵਾਧਿਆਂ ਦਾ ਉਨੀ ਤੇਜ਼ੀ ਦੇ ਨਾਲ ਹੀ ਮੁਲਿਆਂਕਣ ਵੀ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਮੌਜੂਦਾ ਸਰੋਤਾਂ ਤੇ ਅਫੋਰਡੇਬਲ ਹਾਊਸਿੰਗ ਦੇ ਮਸਲੇ ਦੇ ਨਾਲ ਵੀ ਨਜਿੱਠਣਾ ਪੈ ਰਿਹਾ। ਇਨ੍ਹਾਂ ਮੁੱਦਿਆਂ ਨੂੰ ਠੀਕ ਕਰਨ ਦੇ ਲਈ ਸਰਕਾਰ ਉੱਤੇ ਕਾਫੀ ਦਬਾਅ ਪਾਇਆ ਜਾ ਰਿਹਾ। ਮਿਲਰ ਨੇ ਆਖਿਆ ਇਮੀਗ੍ਰੈਂਟਸ ਦੇ ਵੱਲੋਂ ਕੈਨੇਡਾ ਦੇ ਆਰਥਿਕ ਵਿਕਾਸ ਤੇ ਲੇਬਰ ਮਾਰਕੀਟ ਦੇ ਵਿਚ ਜਿਹੜਾ ਯੋਗਦਾਨ ਪਾਇਆ ਜਾਂਦਾ ਇਹ ਚਿੰਤਾਵਾਂ ਉੱਤੇ ਆ ਕੇ ਸੰਤੁਸ਼ਟ ਹੋ ਜਾਂਦੀਆਂ ਨੇ। ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਿਲਰ ਨੇ ਆਖਿਆ ਕਿ ਨਵਾਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਦੇ ਵਿਚ ਵਾਧੇ ਦੇ ਨਾਲ ਹਾਊਸਿੰਗ ਦੀ ਮੰਗ ਦੇ ਵਿਚ ਸਿੱਧਾ ਵਾਧਾ ਨਹੀਂ ਹੁੰਦਾ। ਜਿਵੇਂ ਕਿ ਨਵੇਂ ਇਮੀਗ੍ਰੈਂਟਸ ਨੂੰ ਹਾਊਸਿੰਗ ਦੀ ਲੋੜ ਹੋ ਸਕਦੀ ਹੈ, ਉਹ ਨਵਾਂ ਹਾਊਸਿੰਗ ਸਟਾਕ ਤਿਆਰ ਕਰਨ ਦੇ ਵਿਚ ਵੀ ਮਦਦ ਕਰ ਸਕਦੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਹੋਮ ਹੀਟਿੰਗ ਆਇਲਸ ਉੱਤੇ ਟੈਕਸ ਵਿਚ ਜਿੰਨੀ ਛੋਟ ਦਿੱਤੀ ਜਾ ਸਕਦੀ ਸੀ ਉਸ ਤੋਂ ਵੱਧ ਹੋਰ ਛੋਟ ਜਾਂ ਰੋਕ ਨਹੀਂ ਲਗਾਈ ਜਾਵੇਗੀ। ਟਰੂਡੋ ਨੇ ਆਖਿਆ ਕਿ ਪ੍ਰਦੂਸ਼ਣ ਸਬੰਧੀ ਕੀਮਤਾਂ ਨੂੰ ਹੋਰ ਮੁਲਤਵੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਆਖਿਆ ਜਿਸ ਤਰ੍ਹਾਂ ਅਸੀਂ ਕੋਇਲੇ ਦੀ ਵਰਤੋਂ ਨੂੰ ਹੌਲੀ ਹੌਲੀ ਹਟਾਇਆ, ਉਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਕਿ ਹੋਮ ਹੀਟਿੰਗ ਆਇਲਸ ਨੂੰ ਵੀ ਹਟਾ ਦਿੱਤਾ ਜਾਵੇ। ਉਨ੍ਹਾਂ ਨੇ ਆਖਿਆ ਕਿ ਅਸਲ ਦੇ ਵਿਚ ਹੋਮ ਹੀਟਿੰਗ ਆਇਲ ਦੀ ਵਰਤੋਂ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹਾ ਜਿਸ ਕਾਰਨ ਵਧੇਰੇ ਪ੍ਰਦੂਸ਼ਣ ਹੁੰਦਾ ਜਿਹੜਾ ਜ਼ਿਆਦਾ ਮਹਿੰਗਾ ਹੈ ਜਿਸ ਕਾਰਨ ਘੱਟ ਆਮਦਨ ਵਾਲੇ ਕੈਨੇਡੀਅਨਸ ਉੱਤੇ ਵਧੇਰੇ ਆਰਥਿਕ ਬੋਝ ਪੈਂਦਾ ਹੈ। ਟਰੂਡੋ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਹੋਰਨਾਂ ਹੋਮ ਹੀਟਿੰਗ ਟਾਈਪਸ ਦੇ ਉੱਤੇ ਛੋਟ ਦੀ ਆਸ ਲਗਾਉਣਾ ਬੇਕਾਰ ਹੈ ਕਿਉਂਕਿ ਹੋਰ ਕਿਸੇ ਟਾਈਪ ਉੱਤੇ ਕਾਰਬਨ ਟੈਕਸ ਉੱਤੇ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਮੰਗਲਵਾਰ ਨੂੰ ਸਵੇਰੇ ਕੈਬਨਿਟ ਮੀਟਿੰਗ ਦੇ ਲਈ ਜਾਂਦਿਆਂ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਜੋਨਾਥ ਵਿਲਕਸਨ ਤੋਂ ਵੀ ਪੱਤਰਕਾਰਾਂ ਨੇ ਹੋਮ ਹੀਟਿੰਗ ਆਇਲ ਉੱਤੇ ਫੈਡਰਲ ਕਾਰਬਨ ਟੈਕਸ ਉੱਤੇ 3 ਸਾਲਾਂ ਦੇ ਲਈ ਲਾਈ ਰੋਕ ਸਬੰਧੀ ਕਈ ਸਵਾਲ ਪੁੱਛੇ। ਇਹ ਵੀ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਹੋਰ ਛੋਟ ਦਿੱਤੀ ਜਾਵੇਗੀ ਤਾਂ ਵਿਲਕਸਨ ਨੇ ਆਖਿਆ ਅਜਿਹਾ ਨਹੀਂ ਹੋਵੇਗਾ। ਉਧਰ ਇੱਕ ਸਰਵੇਖਣ ਦੇ ਵਿਚ ਪਾਇਆ ਗਿਆ ਕਿ ਕੈਨੇਡਾ ਤੇ ਅਮਰੀਕਾ ਦੇ ਵਿਚ ਹਰ 3 ਟੀਨੇਜਰਸ ਦੇ ਵਿਚੋਂ ਇੱਕ ਦਾ ਇਹ ਮੰਨਣਾ ਹੈ ਕਿ ਹੋਲੋਕਾਸਟ ਮਨਘੜਤ ਸੀ, ਉਸ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਹੈ ਤੇ ਜਾਂ ਫਿਰ ਅਜਿਹਾ ਕੁਝ ਵਾਪਰਿਆ ਹੀ ਨਹੀਂ ਹੋ ਸਕਦਾ। ਉਸ ਤੋਂ ਬਾਅਦ ਓਨਟੈਰੀਓ ਨੇ ਹਾਈ ਸਕੂਲ ਵਿਦਿਆਰਥੀਆਂ ਦੇ ਲਈ ਹੋਲੋਕਾਸਟ ਦੇ ਵਿਸ਼ੇ ਨੂੰ ਪਾਠਕ੍ਰਮ ਦੇ ਵਿਚ ਲਾਜ਼ਮੀ ਕਰਨ ਦਾ ਫੈਸਲਾ ਕੀਤਾ। ਇਹ ਤਬਦੀਲੀਆਂ ਗ੍ਰੇਡ 10 ਦੇ ਇਤਿਹਾਸ ਦੇ ਕੋਰਸ ਵਿਚ ਕੀਤੀਆਂ ਜਾਣਗੀਆਂ। ਇਸ ਪਾਠਕ੍ਰਮ ਦੇ ਵਿਚ ਫਾਸ਼ੀਵਾਦ, 1930ਵੀਆਂ ਤੇ 1940ਵੀਆਂ ਦੇ ਵਿਚ ਯਹੂਦੀਆਂ ਦੇ ਖਿਲਾਫ ਚੱਲੀ ਲਹਿਰ ਤੇ ਕੈਨੇਡਾ ਦੇ ਵਿਚ ਇਸ ਦੇ ਸਮਕਾਲੀ ਭਰਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਤਬਦੀਲੀਆਂ ਸਤੰਬਰ 2025 ਦੇ ਵਿਚ ਪਾਠਕ੍ਰਮ ਚ ਸ਼ਾਮਲ ਕੀਤੀਆਂ ਜਾ ਸਕਦੀਆਂ ਨੇ। ਸਿੱਖਿਆ ਮੰਤਰੀ ਸਟੀਫਨ ਲੀਚੇ ਨੇ ਆਖਿਆ ਅਧਿਆਪਕਾਂ ਨੂੰ ਵੀ ਇਸ ਬਾਰੇ ਪੜ੍ਹਨ ਸਿੱਖਣ ਦੇ ਲਈ ਸਮਾਂ ਚਾਹੀਦਾ, ਇਹ ਕੋਈ ਸੁਖਾਲਾ ਵਿਸ਼ਾ ਨਹੀਂ ਹੈ। ਪਿਛਲੇ ਸਾਲ ਸਰਕਾਰ ਨੇ ਗ੍ਰੇਡ 6 ਦੇ ਵਿਚ ਹੋਲੋਕਾਸਟ ਬਾਰੇ ਜਾਣਕਾਰੀ ਨੂੰ ਲਾਜ਼ਮੀ ਕਰਨ ਦਾ ਐਲਾਨ ਕੀਤਾ ਸੀ, ਜਿਸ ਵਿਚ ਹੋਲੋਕਾਸਟ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਕੈਨੇਡੀਅਨ ਸਰਕਾਰ ਦੀ ਪ੍ਰਤੀਕਿਰਿਆ ਨੂੰ ਸ਼ਾਮਲ ਕੀਤਾ ਗਿਆ ਸੀ। ਪ੍ਰੋਵਿੰਸ ਦੇ ਵੱਲੋਂ ਕਮਿਊਨਿਟੀ ਪਾਰਟਨਰਸ਼ਿਪ ਦੇ ਲਈ $650,000 ਵੀ ਨਿਵੇਸ਼ ਕੀਤੇ ਜਾਣਗੇ, ਤਾਂ ਕਿ ਵਿਦਿਆਰਥੀਆਂ ਦੇ ਐਜੂਕੇਟਰਸ ਨੂੰ ਟ੍ਰੇਨਿੰਗ ਵਾਸਤੇ ਸਰੋਤ ਮੁਹੱਈਆ ਕਰਵਾਏ ਜਾ ਸਕਣ। ਇਸ ਵਿਚ ਗ੍ਰੇਡ 5 ਤੇ 8 ਦੇ ਲਈ ਐਂਟੀ ਸੈਮੀਟਿਜ਼ਮ ਕਲਾਸਰੂਮ ਟੂਲ ਕਿੱਟ ਤੇ ਟ੍ਰੇਨਿੰਗਾਂ ਦੀ ਵੀ ਸ਼ਾਮਲ ਹੋਣਗੀਆਂ। ਵੌਨ ਦੇ ਵਿਚ ਤੋੜ ਭੰਨ ਦੀਆਂ ਦੋ ਵੱਖ ਵੱਖ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਯੋਰਕ ਰੀਜਨਲ ਪੁਲਿਸ ਦੇ ਵੱਲੋਂ ਹੁਣ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿਚ ਤਾਂ ਬੱਕਰੇ ਦਾ ਸਿਰ ਇਕ ਘਰ ਦੀ ਖਿੜਕੀ ਵਿਚੋਂ ਅੰਦਰ ਸੁੱਟਿਆ ਗਿਆ। 25 ਅਕਤੂਬਰ ਨੂੰ ਪੁਲਿਸ ਅਧਿਕਾਰੀਆਂ ਨੂੰ ਮੈਲਵਿਲ ਐਵੀਨਿਊ ਤੇ ਹਰਡਸਨ ਡਰਾਈਵ ਏਰੀਆ ਦੇ ਵਿਚ ਸੱਦਿਆ ਗਿਆ। ਇੱਥੇ ਰਹਿਣ ਵਾਲੇ ਇਕ ਵਿਅਕਤੀ ਨੇ ਦਸਿਆ ਕਿ ਕਿਸੇ ਨੇ ਉਸਦੇ ਡਰਾਈਵਵੇ ਦੇ ਵਿਚ ਖੜੀ ਐਸ ਯੂ ਵੀ ਅਤੇ ਗੈਰਾਜ ਡੋਰ ਦੇ ਉਤੇ ਸਪਰੇਅ ਪੇਂਟ ਦੇ ਨਾਲ ਭੱਦੀਆਂ ਗੱਲਾਂ ਵੀ ਲਿਖ ਦਿੱਤੀਆਂ ਸਨ। ਇਕ ਰਿਲੀਜ਼ ਜਿਸ ਵਿਚ ਵੀਡੀਓ ਫੁਟੇਜ ਵਿਚ ਸ਼ਾਮਲ ਹੈ, ਉਸ ਵਿਚ ਪੁਲਿਸ ਨੇ ਆਖਿਆ ਦੋ ਮਸ਼ਕੂਕਾਂ ਨੂੰ ਇਸ ਦਿਨ ਰਾਤ 2:15 ਦੇ ਨੇੜੇ ਤੇੜੇ ਇਲਾਕੇ ਵਿਚ ਦੇਖਿਆ ਗਿਆ। ਇਕ ਮਸ਼ਕੂਕ ਨੇ ਡਰਾਈਵਵੇ ਉਤੇ ਜਾ ਕੇ ਪਹਿਲਾਂ ਐਸ ਯੂ ਵੀ ਦੇ ਸ਼ੀਸ਼ੇ ਪੰਨੇ ਅਤੇ ਫਿਰ ਉਸ ਉਤੇ ਸਪਰੇਅ ਪੇਂਟ ਦੇ ਨਾਲ ਕੁਝ ਲਿਖ ਦਿੱਤਾ। ਫਿਰ ਉਸਨੇ ਗੈਰਾਜ ਉਤੇ ਹੋਰ ਗ੍ਰੈਫਿਟੀ ਬਣਾਈ। ਦੂਜਾ ਮਸ਼ਕੂਕ ਸਾਈਡ ਵਾਕ ਉਤੇ ਖੜਾ ਹੋ ਕੇ ਇਹ ਸਭ ਵੇਖਦਾ ਰਿਹਾ। ਇਸ ਤੋਂ 2 ਦਿਨ ਬਾਅਦ ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਮਸ਼ਕੂਕਾਂ ਨੇ ਹੀ ਇਕ ਹੋਰ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ, ਪਰ ਇਸ ਵਾਰੀ ਹੋਰ ਵੀ ਬੁਰੀ ਤਰ੍ਹਾਂ ਇਹ ਸਭ ਕੀਤਾ ਗਿਆ। ਰਾਤ 3:45 ਦੇ ਉਤੇ ਇਕ ਬੱਕਰੇ ਦਾ ਸਿਰ ਘਰ ਦੇ ਸਾਹਮਣੇ ਵਾਲੀ ਖਿੜਕੀ ਤੋੜ ਕੇ ਘਰ ਦੇ ਅੰਦਰ ਸੁੱਟਿਆ ਗਿਆ। ਡਰਾਈਵਵੇ ਦੇ ਵਿਚ ਖੜੀਆਂ 3 ਗੱਡੀਆਂ ਨੂੰ ਵੀ ਸਪਰੇਅ ਪੇਂਟ ਕੀਤਾ ਗਿਆ ਅਤੇ ਵਾਕਵੇ ਉਤੇ ਸਟਿਕ ਫਿੰਗਰਸ ਬਣਾਈਆਂ ਗਈਆਂ ਅਤੇ ਇਕ ਹੋਰ ਬੱਕਰੇ ਦਾ ਸਿਰ ਇਥੋਂ ਮਿਲਿਆ। ਉਸ ਦਿਨ ਵੈਸਟਰ ਰੋਡ ਤੇ ਵਿਲਨਾ ਰਾਇਲ ਐਵੀਨਿਊ ਏਰੀਏ ਦੇ ਇਕ ਘਰ ਦੇ ਦਰਵਾਜ਼ੇ ਦੇ ਸਾਹਮਣੇ ਬੱਕਰੇ ਦਾ ਸਿਰ ਮਿਲਿਆ। ਪੁਲਿਸ ਦਾ ਮੰਨਣਾ ਹੈ ਕਿ ਦੋ ਮਸ਼ਕੂਕਾਂ ਦੇ ਵੱਲੋਂ ਇਨ੍ਹਾਂ ਸਾਰੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਇਨ੍ਹਾਂ ਦੀ ਹੁਣ ਭਾਲ ਕੀਤੀ ਜਾ ਰਹੀ ਹੈ। ਉੱਤਰੀ ਤੇ ਪੂਰਵੀ ਓਨਟੈਰੀਓ ਦੇ ਕਈ ਹਿੱਸਿਆਂ ਦੇ ਵਿਚ ਮਿਲੀਆਂ ਬੰਬ ਦੀਆਂ ਕਈ ਧਮਕੀਆਂ ਦੀ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ। ਓਪੀਪੀ ਨੇ ਆਖਿਆ ਕਿ ਕਈ ਸਕੂਲ ਤੇ ਹੋਰ ਫੈਸਿਲਿਟੀਜ਼ ਨੂੰ ਨਕਦੀ ਦੀ ਮੰਗ ਦੇ ਲਈ ਨਿਸ਼ਾਨਾ ਬਣਾਇਆ ਗਿਆ। ਟੋਰੋਂਟੋ ਪੁਲਿਸ ਨੇ ਦੱਸਿਆ ਕਿ ਕਿਪਲਿੰਗ ਕਾਲਜੀਏਟ ਇੰਸਟੀਟਿਊਟ, ਲੈਕਸ਼ੋਰ ਕਾਲਜੀਏਟ ਇੰਸਟੀਟਿਊਟ ਤੇ ਵੈਸਟਰਨ ਟੈਕਨੀਕਲ ਕਮਰਸ਼ੀਅਲ ਸਕੂਲ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ ਅਤੇ ਵਿਦਿਆਰਥੀਆਂ ਨੂੰ ਜਲਦੀ ਘਰ ਭੇਜ ਦਿੱਤਾ ਗਿਆ। ਸਾਰੇ ਅਦਾਰਿਆਂ ਦੀ ਛਾਣਬੀਨ ਕਰਨ ਤੋਂ ਬਾਅਦ ਵੀ ਇਨ੍ਹਾਂ ਵਿਚ ਕੁਝ ਨਹੀਂ ਮਿਲਿਆ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਟੋਰੋਂਟੋ ਪੁਲਿਸ ਨੇ ਆਖਿਆ ਕਿ ਅਜੇ ਇਹ ਆਖਣਾ ਜਲਦਬਾਜ਼ੀ ਹੋਵੇਗੀ ਕਿ ਇਹ ਧਮਕੀਆਂ ਓਪੀਪੀ ਦੀ ਜਾਂਚ ਨਾਲ ਸੰਬੰਧਿਤ ਨੇ। ਹਾਲਟਨ ਪੁਲਿਸ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਧਮਕੀ ਮਿਲਣ ਤੋਂ ਬਾਅਦ ਨੈਲਸਨ ਹਾਈ ਸਕੂਲ ਬਰਲਿੰਗਟਨ ਨੂੰ ਵੀ ਖਾਲੀ ਕਰ ਲਿਆ ਗਿਆ। ਲੋਕਲ ਅਧਿਕਾਰੀਆਂ ਤੋਂ ਇਲਾਵਾ ਓਪੀਪੀ ਦੀ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਨੂੰ ਵੀ ਮਾਮਲੇ ਦੀ ਜਾਂਚ ਵਿਚ ਸ਼ਾਮਲ ਕੀਤਾ ਗਿਆ। ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਔਸਵਿਕਨ ਓਨਟੈਰੀਓ ਕਮਿਊਨਿਟੀ ਦੇ ਵਿਚ ਬੁੱਧਵਾਰ ਸਵੇਰੇ ਬੈਰੀਗੇਡ ਪਿੱਛੇ ਲੁਕੇ ਵਿਅਕਤੀ ਦੇ ਵੱਲੋਂ ਪੁਲਿਸ ਅਧਿਕਾਰੀਆਂ ਉਤੇ ਗੋਲੀਆਂ ਚਲਾਈਆਂ ਗਈਆਂ। ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ 5th ਤੇ 6th ਲਾਈਨਜ਼ ਦੇ ਦਰਮਿਆਨ ਚੀਸਫਸ ਵੁੱਡ ਉਤੇ 6 ਨੇਸ਼ਨਸ ਪੁਲਿਸ ਸਰਵਿਸ ਨੂੰ ਮਦਦ ਕਰਨ ਦੇ ਲਈ ਮੰਗਲਵਾਰ ਰਾਤ 11:30 ਤੇ ਸੱਦਿਆ ਗਿਆ। ਇਸ ਕਾਲ ਤੋਂ ਬਾਅਦ ਯੋਰਕ ਰੀਜਨਲ ਪੁਲਿਸ ਦੀ ਐਵੀਏਸ਼ਨ ਸਰਵਿਸਿਸ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ। ਸਵੇਰੇ 6:40 ਤੇ ਐਕਸ ਉਤੇ ਪਾਈ ਗਈ ਪੋਸਟ ਦੇ ਵਿਚ ਓਪੀਪੀ ਸਾਰਜੈਂਟ ਐਂਡ ਸੈਂਚੁਕ ਨੇ ਆਖਿਆ ਕਿ ਪੁਲਿਸ ਨੂੰ ਬੈਰੀਗੇਡ ਦੇ ਔਹਲੇ ਤੋਂ ਉਨ੍ਹਾਂ ਉਤੇ ਗੋਲੀਆਂ ਚਲਾ ਰਹੇ ਵਿਅਕਤੀ ਨਾਲ ਨਜਿੱਠਣਾ ਪੈ ਰਿਹਾ। ਸੈਂਚੁਕ ਨੇ ਆਖਿਆ ਕਿ ਹਰ ਕਿਸੇ ਦੀ ਸੇਫਟੀ ਦੇ ਲਈ ਇਸ ਇਲਾਕੇ ਨੂੰ ਬੰਦ ਰੱਖਿਆ ਜਾ ਰਿਹਾ ਹੈ ਤੇ ਅਜੇ ਵੀ ਗੋਲੀਆਂ ਚੱਲ ਰਹੀਆਂ ਨੇ। ਓਪੀਪੀ ਨੇ ਦੱਸਿਆ ਕਿ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਮਾਮਲੇ ਦੀ ਜਾਂਚ ਹੁਣ ਕੀਤੀ ਜਾ ਰਹੀ ਹੈ। ਰੋਡਰੇਜ਼ ਦੇ ਮਾਮਲੇ ਦੇ ਵਿਚ ਰਾਤ ਦੇ ਸਮੇਂ ਟੋਰੋਂਟੋ ਹਾਈਵੇ ਦੇ ਉਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਦੀ ਟੋਰੋਂਟੋ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਰਾਤ 12:30 ਦੇ ਨੇੜੇ ਤੇੜੇ ਸਪੈਟਿਨਾ ਐਵੀਨਿਊ ਦੇ ਨੇੜੇ ਗਾਰਡਨਰ ਐਕਸਪ੍ਰੈਸ ਵੇ ਉਤੇ ਇਕ ਵਿਅਕਤੀ ਆਪਣੀ ਗੱਡੀ ਵਿਚ ਜਾ ਰਿਹਾ ਸੀ ਜਦੋਂ ਦੂਜੀ ਗੱਡੀ ਦੇ ਵਿਚ ਸਵਾਰ ਵਿਅਕਤੀ ਦੇ ਵੱਲੋਂ ਉਸ ਉਤੇ ਗੋਲੀ ਚਲਾਈ ਗਈ। ਇਸ ਤੋਂ ਕੁਝ ਦੇਰ ਬਾਅਦ 20 ਸਾਲਾ ਵਿਅਕਤੀ ਗੋਲੀ ਲੱਗਣ ਦੇ ਕਾਰਨ ਜ਼ਖਮੀ ਹਾਲਤ ਦੇ ਵਿਚ ਸੈਂਟ ਮਾਈਕਲ ਹਾਸਪਿਟਲ ਪਹੁੰਚਾਇਆ ਗਿਆ। ਉਸ ਦੀ ਹਾਲਤ ਖਤਰੇ ਤੋਂ ਹੁਣ ਬਾਹਰ ਦੱਸੀ ਜਾ ਰਹੀ ਹੈ। ਜਾਂਚਕਾਰਾਂ ਨੇ ਦੱਸਿਆ ਹੈ ਕਿ ਜ਼ਖਮੀ ਵਿਅਕਤੀ ਦੀ ਕਾਰ ਵਿਚ ਗੋਲੀਆਂ ਲੱਗਣ ਦੇ ਕਾਰਨ ਮੋਰੀਆਂ ਹੋ ਗਈਆਂ ਸਨ। ਪੁਲਿਸ ਦਾ ਮੰਨਣਾ ਹੈ ਕਿ ਇਹ ਘਟਨਾ ਰੋਡਰੇਜ਼ ਦੀ ਹੈ। ਅਜੇ ਤੱਕ ਕਿਸੇ ਮਸ਼ਕੂਕ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਜਾਰੀ ਕੀਤੀ ਗਈ। ਉਧਰ ਬੀਤੇ ਐਤਵਾਰ ਸਹਾਇਤਾ ਸੰਸਥਾ ਦੇ ਵੱਲੋਂ ਇੱਕ ਸ਼ਾਮ ਨੁਕਤਾ ਦੇ ਨਾਮ ਤੇ ਬਹੁਤ ਹੀ ਸਫਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਹਾਇਤਾ ਸੰਸਥਾ ਦੇ ਵੱਲੋਂ ਪੰਜਾਬ ਵਿਚ ਸਮਾਜ ਭਲਾਈ ਦੇ ਲਈ ਕੀਤੇ ਜਾਂਦੇ ਵੱਖ ਵੱਖ ਕਾਰਜਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਅਮਰੀਕਾ ਦੇ ਉਚੇਚੇ ਤੌਰ ਤੇ ਪਹੁੰਚੇ ਸਹਾਇਤਾ ਦੇ ਮੋਢੀ ਡਾਕਟਰ ਹਰਕੇਸ਼ ਸਿੰਘ ਸੰਧੂ ਨੇ ਬਹੁਤ ਹੀ ਵਿਸਥਾਰ ਦੇ ਵਿਚ ਦਸਿਆ ਕਿ ਕਿਵੇਂ ਸਹਾਇਤਾ ਸੰਸਥਾ ਦਾਨੀ ਸੰਜਨਾ ਦੇ ਸਹਿਯੋਗ ਦੇ ਨਾਲ ਜਿੱਥੇ 10,000 ਤੋਂ ਵੱਧ ਅੱਖਾਂ ਦੇ ਆਪਰੇਸ਼ਨ ਕਰ ਚੁੱਕੀ ਹੈ ਉੱਥੇ ਹੀ ਸਿੱਖਿਆ ਦੇ ਖੇਤਰ ਦੇ ਵਿਚ ਵੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿਚ ਸਕੂਲ ਗੋਦ ਲੈ ਕੇ ਉਨ੍ਹਾਂ ਨੂੰ ਕੈਨੇਡਾ ਅਮਰੀਕਾ ਤੇ ਸਕੂਲਾਂ ਦੇ ਬਰਾਬਰ ਦਾ ਬੁਨਿਆਦੀ ਢਾਂਚਾ ਤੇ ਸਟਾਫ ਮੁਹੱਈਆ ਕਰਵਾਇਆ ਜਾ ਰਿਹਾ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। 2026 ਦੇ ਵਿਚ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਸਥਿਰ ਕਰੇਗੀ ਫੈਡਰਲ ਸਰਕਾਰ। ਸਾਰੀਆਂ ਹੋਮ ਹੀਟਿੰਗ ਟਾਈਪਸ ਉੱਤੇ ਕਾਰਬਨ ਟੈਕਸ ਛੂਟ ਨਹੀਂ ਦਿੱਤੀ ਜਾਵੇਗੀ, ਕਿਹਾ ਟਰੂਡੋ ਨੇ। ਹੋਲੋਕਾਸਟ ਦੇ ਵਿਸ਼ੇ ਨੂੰ ਪਾਠਕ੍ਰਮ ਦੇ ਵਿਚ ਲਾਜ਼ਮੀ ਕਰੇਗੀ ਓਨਟੈਰੀਓ ਸਰਕਾਰ। ਗੱਡੀਆਂ ਦੀ ਭੰਨ ਤੋੜ ਕਰਨ ਗ੍ਰੈਫਿਟੀ ਬਣਾਉਣ ਵਾਲੇ ਦੋ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ। ਬੰਬ ਦੀ ਧਮਕੀ ਮਿਲਣ ਤੋਂ ਬਾਅਦ GTA ਦੇ ਕਈ ਸਕੂਲ ਕਰਵਾਏ ਗਏ ਖਾਲੀ। ਬੈਰੀਗੇਡ ਦੇ ਉਲੋਂ ਇਕ ਵਿਅਕਤੀ ਨੇ ਪੁਲਿਸ ਅਧਿਕਾਰੀਆਂ ਤੇ ਚਲਾਈਆਂ ਗੋਲੀਆਂ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ, ਧੰਨਵਾਦ। ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਇਫ ਯੂ ਓਨ ਅ ਪ੍ਰੋਪਰਟੀ ਐਂਡ ਆਰ ਲੁਕਿੰਗ ਟੂ ਟੇਕ ਇਕੁਇਟੀ, ਵੀ ਕੈਨ ਹੈਲਪ ਬਾਈ ਆਫਰਿੰਗ ਅ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ। ਵੀ ਆਰ ਆਫਰਿੰਗ ਅਲਟਰਾ ਲੋ ਰੇਟ ਐਂਡ ਮੈਕਸਿਮਮ ਇਕੁਇਟੀ ਇਨ 10-15 ਡੇਜ਼। Amortization can be 25-30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
Good morning everyone. You're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ 2 ਨਵੰਬਰ 2023 ਦਿਨ ਥਰਸਡੇ, ਕੀ ਕਹਿੰਦੇ ਵੀਰਵਾਰ, ਔਰ ਸਵੇਰ ਦੇ 7:17 ਦਾ ਤੇ ਪਹਿਲਾ ਮਾਮਲਾ ਮਾਰਟਿਨ ਲੂਥਰ ਕਿੰਗ ਤੋਂ ਚੱਕ ਲੈਂਦੇ ਹਾਂ। ਇਹ ਥੋੜਾ ਜਿਹਾ ਨਾ ਦੂਰ ਦੀ ਗੱਲ ਲੱਗੂਗੀ ਆਪਾਂ ਨੂੰ, ਇਸ ਕਰਕੇ ਸੌਖੀ ਹੈ। ਹੌਲੀ ਹੌਲੀ ਫਿਰ ਕੈਨੇਡਾ ਵੱਲ ਨੂੰ ਮੂੰਹ ਕਰਾਂਗੇ। ਕਹਿੰਦੇ ਇਫ ਪੋਲਿਟਿਕਸ ਕ੍ਰੀਏਟਸ ਰਿਲੀਜੀਅਸ ਇਸ਼ੂਜ ਦੈਨ ਵਨ ਸ਼ੁੱਡ ਨੋ ਦ ਕੰਟਰੀ ਇਜ਼ ਬੀਂਗ ਰਨ ਬਾਈ ਰੋਂਗ ਪੀਪਲ। ਇਹ ਤੋਂ ਪਹਿਲਾਂ ਉਹ ਕਹਿੰਦੇ ਨੇ ਦ ਕੰਟਰੀ ਵੇਅਰ ਰਿਲੀਜੀਅਸ ਇਸ਼ੂਜ ਆਰ ਐਡਰੈਸਡ ਪੋਲੀਟੀਕਲੀ ਬਿਕਮਸ ਗ੍ਰੇਟ। ਦ ਕੰਟਰੀ ਵੇਅਰ ਰਿਲੀਜੀਅਸ ਇਸ਼ੂਜ ਆਰ ਐਡਰੈਸਡ, ਠੀਕ ਹੈ ਜੀ, ਬਿਕਮਸ, ਇਹਦੇ ਵਿੱਚ ਹੈ, ਆਵਾਜ਼ ਕਿਤੇ ਡਿਸਟਰਬ ਕਰ ਰਹੀ ਹੈ ਜੀ। ਹਾਂਜੀ, ਮਾਰਟਿਨ ਲੂਥਰ ਕਿੰਗ ਕਹਿੰਦੇ ਨੇ ਕਿ ਜਿੱਥੇ ਸਿਆਸਤ ਧਾਰਮਿਕ ਮਾਮਲਿਆਂ ਨੂੰ ਸ਼ਾਂਤ ਕਰੇ ਉਹ ਦੇਸ਼ ਮਹਾਨ ਹੁੰਦਾ ਚਲਿਆ ਜਾਂਦਾ, ਉਹ ਦੇਸ਼ ਮਹਾਨ ਬਣ ਜਾਂਦਾ, ਪਰ ਜਿੱਥੇ ਸਿਆਸਤ ਧਾਰਮਿਕ ਮਸਲਿਆਂ ਨੂੰ ਪੈਦਾ ਕਰੇ, ਸਮਝ ਲਓ ਕਿ ਉਸ ਦੇਸ਼ ਨੂੰ ਚਲਾਉਣ ਵਾਲੇ ਲੋਕ ਗਲਤ ਨੇ। ਇਸੇ ਤਰ੍ਹਾਂ ਹੀ ਆਲਦੋ ਹਕਸਲੀ, ਇਹਨਾਂ ਨੇ ਆਖਿਆ ਕਿ ਦ ਪ੍ਰੋਪੇਗੈਂਡਿਸਟ ਪਰਪਸ ਇਜ਼ ਟੂ ਮੇਕ ਵਨ ਸੈਟ ਆਫ ਪੀਪਲ ਫੋਰਗੈਟ that certain other sets of people are human. jada dur prachar karde na dush prachar karde ohi nishani hai. jadon kithe vi tusi koi gall suno te oh gall sunon ton baad tuhanu apna firqa sahi mahaan har kise pasyo sampurn nazar aun lagde te baki sab ae lagan vi jeh je hoye ya na hoye. ਜਦੋਂ ਬਾਕੀ ਹਿੰਨੇ ਹੋ ਜਾਣ ਤੁਹਾਡੀਆਂ ਨਜ਼ਰਾਂ ਦੇ ਵਿੱਚ, ਬਾਕੀਆਂ ਦਾ ਅਸਤਿਤਵ, ਉਹਨਾਂ ਦੀ ਹੋਂਦ ਮਨਫੀ ਹੋ ਜਾਏ ਤੇ ਤੁਹਾਨੂੰ ਉਹ ਬੰਦੇ ਨਜ਼ਰ ਆਉਣੋਂ ਹਟ ਜਾਣ, ਕੇਰ ਇਹ ਵੀ ਕੋਈ ਬੰਦੇ ਹੈ, ਸਮਝ ਲਓ ਤੁਸੀਂ ਪ੍ਰੋਪੇਗੈਂਡਾ ਚ ਫਸ ਗਏ। ਕਿਤੇ ਵੀ ਇਹ ਗੱਲ ਆਉਂਦੀ ਹੈ, ਕਿਸੇ ਨਾਲ ਵੀ ਆਉਂਦੀ ਹੈ, ਚਾਹੇ ਇਜ਼ਰਾਇਲੀ ਬਣ ਕੇ ਆਵੇ, ਚਾਹੇ ਯਹੂਦੀ ਬਣ ਕੇ ਆਵੇ, ਚਾਹੇ ਕਿਸੇ ਫਿਰਕੇ ਨਾਲ ਆਵੇ, ਕਿੱਥੋਂ ਲਾ ਲਓ ਤੁਸੀਂ, ਜਦੋਂ ਵੀ ਤੁਹਾਨੂੰ ਕਿਸੇ ਹੋਰ ਢੰਗ ਤਰੀਕੇ ਨਾਲ ਰਹਿੰਦੇ ਲੋਕ ਤੇ ਉਹਨਾਂ ਦੀ ਜ਼ਿੰਦਗੀ ਦੀ ਅਹਿਮੀਅਤ ਤੁਹਾਡੀਆਂ ਨਜ਼ਰਾਂ ਚ ਕੋਈ ਖਤਮ ਹੋ ਜੇ, ਸਮਝੋ ਤੁਸੀਂ ਕਿਸੇ ਦੇ ਜਾਲ ਚ ਫਸ ਰਹੇ ਹੋ ਤੇ ਤੁਹਾਨੂੰ ਨਫ਼ਰਤ ਨੇ ਘੇਰ ਲਿਆ। ਤੇ ਇਸੇ ਤਰ੍ਹਾਂ ਕਹਿੰਦੇ ਵੀ ਸੰਸਾਰ ਤੁਹਾਨੂੰ ਫੜਦਾ ਨਹੀਂ, ਅਸੀਂ ਸੰਸਾਰ ਨੂੰ ਇਸ ਦੁਨੀਆਂ ਨੂੰ ਫੜ ਰੱਖਿਆ। ਮਕਾਨ ਟੁੱਟ ਜਾਂਦਾ ਹੈ ਤੇ ਸਾਨੂੰ ਰੋਣਾ ਆਉਂਦਾ, ਅਸੀਂ ਮਾਯੂਸ ਹੋ ਜਾਂਦੇ ਹਾਂ, ਪਰ ਜਦੋਂ ਅਸੀਂ ਚਲੇ ਜਾਵਾਂਗੇ ਇਹ ਮਕਾਨ ਹੰਝੂ ਨਹੀਂ ਵਹਾਉਣਗੇ, ਇਹ ਜ਼ਮੀਨਾਂ ਨੇ ਹੰਝੂ ਨਹੀਂ ਵਹਾਉਣੇ, ਛੇ ਸਾਡਾ ਮਾਲਕ ਰਮਨਜੀਤ ਸਿੰਘ ਜੀ ਹਨਾ ਇਹ ਚੱਲਿਆ ਗਿਆ। ਨਾ ਕਾਰਾਂ ਨੇ ਰੋਣਾ, ਨਾ ਮੰਜਿਆਂ ਨੇ, ਨਾ ਬਿਸਤਰਿਆਂ ਨੇ, ਨਾ ਭਾਂਡਿਆਂ ਨੇ, ਪਰ ਮੇਰੇ ਇੱਕ ਕੌਲੀ ਗਲਾਸ ਚੱਕ ਕੇ ਲੈ ਜਾਓ ਤੇ ਮੇਰੀ ਹਾਲਤ ਦੇਖੋ ਕੀ ਹੁੰਦੀ ਹੈ। ਇੱਥੇ ਕਿਹਦੇ ਨਾਲ ਮੋਹ ਪਾਉਣਾ, ਕਿਹਦੇ ਨਾਲ ਨਹੀਂ ਮੋਹ ਪਾਉਣਾ, ਤੇ ਅਸੀਂ ਦੁਨੀਆਂ ਨੂੰ ਮਾਇਆ ਜਾਲ ਸਮਝਣ ਦੀ ਗੱਲ ਪਾ ਦਿੰਦੇ ਆ ਦਿਮਾਗ ਚ ਕਿ ਇਹ ਦੁਨੀਆਂ ਭੁਲੇਖਾ ਹੀ ਹੈ। ਉਹ ਭੁਲੇਖਾ ਤੂੰ ਹੈ ਭਰਾਵਾ, ਤੇਰੀ ਮਿਆਦ ਜਿਹੜੀ ਹੈ ਨਾ ਮਿਆਦ ਮੁਨਿਆਦ ਕਹਿ ਦਿੰਦਾ ਕੀ ਮੁਨਿਆਦ ਬੰਦਿਆ, ਇਹਦੀ ਆਪਣੀ ਕਸ਼ਟ ਹੈ। ਇਸੇ ਫਿਕਰ ਦੇ ਵਿੱਚ ਇਹ ਹਰ ਚੀਜ਼ ਨੂੰ ਹੜਬਾ ਮਾਰ ਮਾਰ ਕੇ ਆਪਣੇ ਕਬਜ਼ੇ ਚ ਕਰਕੇ ਰੱਖਣਾ ਚਾਹੁੰਦਾ। ਪਿਆਰ ਮਿਲ ਜੇ ਪਿਆਰ ਤੇ ਕਬਜ਼ਾ ਹੋ ਜੇ, ਕਿਸੇ ਚੀਜ਼ ਤੇ ਹੋ ਜੇ, ਕੋਈ ਚੀਜ਼ ਛੱਡ ਕੇ ਵੇਖੀ ਨਹੀਂ, ਹਰ ਚੀਜ਼ ਬਸ ਜੇਬ ਚ ਪਾ ਲਓ, ਜੇਬ ਚ ਪਾ ਲਓ, ਜੇਬ ਚ ਪਾ ਲਓ, ਉਹ ਇਨਸਿਕਿਉਰਿਟੀ ਹੈ, ਉਹ ਬੰਦੇ ਦੀ ਇਨਸਿਕਿਉਰਿਟੀ ਹੈ। ਜ਼ਮੀਨਾਂ ਤੇ ਕਬਜ਼ੇ, ਅਸੀਂ ਦੇਸ਼ ਵਸਾ ਲਾਂਗੇ, ਦੇਸ਼ ਵੀ ਫਿਰ ਲਗਾਤਾਰ ਵੱਡਾ ਹੁੰਦਾ ਚੱਲਿਆ ਜਾਵੇ, ਇਹ ਫੈਲਦਾ ਤੁਰਿਆ ਜਾਵੇ, ਇਹ ਸੰਸਾਰ ਸਦੀਵੀ ਹੈ ਮੇਰੇ ਹਿਸਾਬ ਨਾਲ, ਹੈ ਉਹਦੀ ਵੀ ਮਿਆਦ ਹੈ ਇਸ ਧਰਤੀ ਦੀ ਵੀ। ਅਸੀਂ ਕੱਲ ਵੀ ਗੱਲ ਕੀਤੀ ਹੈ ਕਿ 8 ਅਰਬ ਸਾਲ ਤੱਕ ਇਸ ਪੂਰੇ ਬ੍ਰਹਿਮੰਡ ਦੀ ਵੀ ਮਿਆਦ ਓਨੀ ਹੈ, ਤੇ ਅਸੀਂ ਐਡੀ ਲੰਮੀ ਕੈਲਕੂਲੇਸ਼ਨ ਚ ਜਾ ਹੀ ਨਹੀਂ ਸਕਦੇ। ਪਰ ਸਾਨੂੰ ਇਹ ਫਿਕਰ ਹੈ ਕਿ ਜਿਹੜੀ ਮੇਰੇ ਪੱਲੇ ਚੀਜ਼ ਹੈ ਉਹ ਕਿੰਨੇ ਹੈ। ਕਈ ਵਾਰ ਮੈਂ ਦੇਖਦਾ ਵੀ ਕਿਤੇ ਲੀਜ਼ ਕਰਨੀ ਹੋਵੇ, ਉਹ ਕਹਿੰਦੇ 100 ਸਾਲਾਂ ਦੀ ਲੀਜ਼ ਹੈ ਜੀ ਇਹ, ਮੈਂ ਕਿਹਾ 100 ਸਾਲ, ਉਹ ਕਹਿੰਦੇ 100 ਸਾਲ ਤਾਂ ਹੁਣੇ ਮੁੱਕ ਜਾਣੇ। ਮਤਲਬ ਕਿਸੇ ਨਾ ਕਿਸੇ ਜ਼ਮੀਨ ਦਾ ਸੌਦਾ ਕਰ ਲਓ, ਉਹਦੇ ਵਿੱਚ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਬਈ ਅਸੀਂ ਕਿੰਨੀ ਦੇਰ ਤੇ ਕਿੱਡਾ ਸਾਡਾ ਲਾਲਚ ਹੋਵੇ, ਬਸ ਇਸੇ ਘੁੰਮਣ ਘਿਰੀਆਂ ਚ ਪਏ ਰਹਿਣਾ। ਖੈਰ ਇਹਦੇ ਵਿੱਚ ਮਨੁੱਖ ਦਾ ਜੀਵਨ ਹੈ ਜਿਹੜਾ ਉਹ ਇੰਨਾ ਤੰਗੀਆਂ ਕੁਰਸੀਆਂ ਚ ਆ ਗਿਆ ਤੇ ਖਬਰਾਂ ਪੜ੍ਹ ਪੜ੍ਹ ਸੁਣਾਉਣੀਆਂ ਪੈਂਦੀਆਂ। ਹੁਣ ਟੈਰੀ ਉਹਦੀ ਵੀ ਫਾਈਨੈਂਸ਼ੀਅਲ ਫਿਸਕਲ ਰਿਪੋਰਟ ਦੇ ਉੱਤੇ ਗੱਲ ਕਰਾਂਗੇ। ਸੋ ਇਹ ਤਾਂ ਅੱਜ ਦੀਆਂ ਪ੍ਰਮੁੱਖ ਖਬਰਾਂ ਹੋਣਗੀਆਂ। ਇੱਕ ਗੀਤ ਹੋਏਗਾ ਤੇ ਅਸੀਂ ਪੈਨਸ਼ਨ ਸਕੀਮ ਦੇ ਉੱਤੇ ਗੱਲ ਕਰਨੀ ਹੈ। ਛੋਟਾ ਜਿਹਾ ਇੱਕ ਤਜਰਬਾ ਦੱਸ ਦਿੰਦਾ, ਮੈਨੂੰ ਕਿਸੇ ਨੇ ਇੱਕ ਵਾਰੀ ਕਿਹਾ, ਕਹਿੰਦੇ ਤੂੰ ਤਾਂ ਅਲਬਰਟਾ ਦੀ ਪੋਲੀਟਿਕਸ ਕਵਰ ਕਰਦਾ ਰਿਹਾ ਤੇ ਤੂੰ ਓਨਟੈਰੀਓ ਟੋਰਾਂਟੋ ਦੇ ਸ਼ੋਅ ਕਰ ਲੇਗਾ ਯਾਰ ਮੈਨੂੰ। ਮੈਂ ਕਿਹਾ ਤੁਸੀਂ ਕਿਸੇ ਸਵਿਟਜ਼ਰਲੈਂਡ ਦਾ ਸ਼ੋਅ ਦੇ ਦੋ ਭਾਵਾਂ, ਹੈ ਹੀ ਕੁਛ ਨੀ, ਉਹੀ ਬੰਦੇ ਦੀਆਂ 4 ਗੱਲਾਂ, ਉਹੀ ਉਹਦੀਆਂ 4 ਹਸਰਤਾਂ ਤੇ ਉਹੀ ਠੱਗੀ ਮਾਰਨ ਦੇ 2-3 ਤਰੀਕੇ ਹੋਰ ਇਹਨੇ ਕਰਨਾ ਕੀ ਹੈ। ਮੈਂ ਪਾਕਿਸਤਾਨ ਚ ਲੈ ਜਾਵਾਂ, 15-20 ਦਿਨ ਬੰਦਿਆਂ ਦੇ ਨਾਂ ਯਾਦ ਕਰ ਲਿਆ ਵੀ ਮੇਅਰ ਦਾ ਨਾਂ ਕੀ ਹੈ, ਇੱਥੇ ਦੇ ਮੁੱਖ ਮੰਤਰੀ ਦਾ ਨਾਂ ਕੀ ਹੈ, ਇਹਨੂੰ ਪ੍ਰੀਮੀਅਰ ਕਹਿੰਦੇ ਆ ਕਿ ਸਦਰ ਕਹਿੰਦੇ ਆ, ਬਸ 5-4 ਗੱਲਾਂ ਸਿੱਖਣ ਵਾਲੀਆਂ ਨੇ। ਕਾਮ ਇਨ ਸਭ ਕਾ ਵਹੀ ਹੈ। ਸੋ ਜਰਨਲਿਜ਼ਮ ਆਲਮੋਸਟ ਸੇਮ ਆ ਜਿਵੇਂ ਡਾਕਟਰੀ, ਠੀਕ ਹੈ ਜੀ, ਇਹਨਾਂ ਚ ਕੋਈ ਵੱਡੀ ਗੱਲ ਨਹੀਂ ਹੈ। ਸੋ ਘੁੰਮ ਘੁੰਮਾ ਕੇ ਚਾਹੇ ਤੁਸੀਂ ਇੱਥੋਂ ਦਾ ਕੰਨ ਫੜ ਲਓ, ਚਾਹੇ ਉੱਥੋਂ ਦੀ ਪੈਨਸ਼ਨ ਪਲਾਨ ਹੈ। ਕਈ ਵਾਰ ਮੈਂ ਅਲਬਰਟਾ ਦੀ ਸਟੋਰੀ ਦੀ ਵੀ ਟੋਰਾਂਟੋ ਦੀ ਕਹਿ ਕੇ ਸੁਣਾ ਸਕਦਾ, ਤੁਹਾਨੂੰ ਪਤਾ ਵੀ ਨਹੀਂ ਲੱਗਣੀ। ਉਹ ਕਹਿਣਗੇ ਹਮਾਰੇ ਸਾਥ ਹੀ ਇਹੀ ਹੋ ਰਿਹਾ, ਮੈਨੂੰ ਨਹੀਂ, ਮੈਂ ਉੱਥੋਂ ਚੱਕੀ ਸੀਗੀ, ਮੈਂ ਤਾਂ ਗਲਤੀ ਨਾਲ ਅਲਬਰਟਾ ਕਹਿ ਗਿਆ, ਕਹਿਣਾ ਮੈਂ ਓਨਟੈਰੀਓ ਸੀਗਾ, ਬਸ ਇੰਨੀ ਕੀ ਫਰਕ ਹੈ ਜੀ। ਆਲਮੋਸਟ ਲਾਈਫ ਇਜ਼ ਸੇਮ, ਚਾਹੇ ਇਜ਼ਰਾਈਲ ਚਲੇ ਜਾਓ, ਗਾਜ਼ਾ ਚਲੇ ਜਾਓ, ਲੈਬਨਾਨ ਚਲੇ ਜਾਓ। ਤੇ ਅੱਜ ਜਸਵਿੰਦਰ ਸਾਲ ਹੋਰਾਂ ਨਾਲ 8 ਵਜੇ ਗੱਲਬਾਤ ਕਰਾਂਗੇ ਤੇ ਹੁਣ ਤੁਹਾਡੇ ਲਈ ਪੇਸ਼ ਇੱਕ ਗੀਤ ਤੇ ਗੀਤ ਤੋਂ ਬਾਅਦ ਅਗਲੀਆਂ ਖਬਰਾਂ ਤੋਰਦੇ ਹਾਂ।
किसी का प्यार लेके तू नया जहां बसाओगे, किसी का प्यार लेके तू नया जहां बसाओगे। ये शाम जब भी आएगी तुम हमको याद आओगे। अजीब दास्तां है ये, कहां शुरू कहां खत्म, ये मंजिलें हैं कौन सी ना समझ सकी न हम।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs se vich ajj gal karde haan ji, kyunki sarkar ne fiscal report apni jari karni hai 1 baje. So, Ontario province, the finance minister, Peter Bethlen-Felvey, ne e report ajj pesh kar deni hai. ਲੈਜਿਸਲੇਚਰ ਦੇ ਵਿੱਚ, ਵਿਧਾਨ ਸਭਾ ਦੇ ਵਿੱਚ। ਹੁਣ ਇਕਨੋਮਿਕ ਸਟੇਟਮੈਂਟ ਹੈ, ਇਹ ਕੀ ਇਹਦੇ ਨਾਲ ਆਪਣਾ ਕੋਈ ਲੈਣਾ ਦੇਣਾ ਹੈ? ਮੈਨੂੰ ਲੱਗਦਾ, ਮੇਰਾ ਤਜਰਬਾ ਇਹ ਕਹਿੰਦਾ ਕਿ ਬਹੁਤਾ ਲੈਣਾ ਦੇਣਾ ਨਹੀਂ ਹੈ। ਸਾਡੇ ਲਈ ਖ਼ਬਰ ਹੈ, ਸਿਸਟਮ ਨਾਲ ਜੋੜ ਕੇ ਰੱਖਣ ਦਾ ਇੱਕ ਤਰੀਕਾ ਬਣਿਆ ਹੋਇਆ, ਇੱਕ ਰਸਮ ਬਣੀ ਹੋਈ ਹੈ, ਇਸ ਕਰਕੇ ਇਹ ਜਾਰੀ ਕਰਨੀ ਪਊਗੀ। ਪਰ ਜਾਰੀ ਲੋਕਾਂ ਵਾਸਤੇ ਕੀਤੀ ਜਾ ਰਹੀ ਹੈ ਤੇ ਫਿਰ ਪੱਤਰਕਾਰ ਨੂੰ ਕਿਉਂ ਨਹੀਂ ਪਸੰਦ ਆ ਰਹੀ? ਕਿਉਂਕਿ ਤਰੀਕਾ ਹੁੰਦਾ ਪੇਸ਼ ਕਰਨ ਦਾ, ਉਹ ਪੇਸ਼ ਹੀ ਇਸ ਤਰ੍ਹਾਂ ਕਰੋ ਕਿ ਕਿਸੇ ਨੂੰ ਸਮਝੇ ਨਾ ਆਵੇ। ਵਕੀਲ ਤੁਹਾਡਾ ਕੇਸ ਸੁਣਦੇ ਆ, ਪੇਸ਼ ਕਰਦੇ ਉਹਨੂੰ ਅਦਾਲਤ ਵਿੱਚ, ਜੱਜ ਉਹਦੇ ਤੇ ਫੈਸਲਾ ਸੁਣਾਉਂਦਾ। ਪਰ ਵਕੀਲਾਂ ਦੀ ਕਿਤੇ ਸ਼ਬਦਾਵਲੀ ਪੜ੍ਹੀ ਹੈ? ਚੰਗੀ ਭਲੀ ਕੋਈ ਖਾਣ ਵਾਲੀ, ਕੋਈ ਗੱਲ ਕਰਨ ਵਾਲੀ, ਕੋਈ ਪੀਣ ਵਾਲੀ ਚੀਜ਼ ਬਾਰੇ ਜੇ ਲਿਖਾਉਣਾ ਹੋਵੇ ਤੁਸੀਂ ਵਕੀਲ ਤੋਂ ਲਿਖਾ ਲਓ, ਉਹ ਜਿਸ ਤਰ੍ਹਾਂ ਲਿਖੀ ਹੋਏਗੀ ਤੇ ਤੁਹਾਨੂੰ ਐਂ ਲੱਗੂ ਚੱਲ ਯਾਰ ਬਸ ਠੀਕ ਹੈ। ਉਹਨੂੰ ਸਮਝ ਨਹੀਂ ਸਕਦੇ, ਉਹ ਸਹਿਜੇ ਸਮਝਣ ਨਾਲ ਉਹਨੂੰ ਪੰਡਤਾਊ ਭਾਸ਼ਾ ਕਹਿ ਦਿੰਦੇ। ਹੁਣ ਪੰਡਤ ਦਾ ਮਤਲਬ ਇੱਥੇ ਕਿ ਇਹਦੀ ਜਾਤ ਨਹੀਂ, ਇੱਥੇ ਤਿਕੜਮਬਾਜ਼ੀ ਤੋਂ ਹੈ ਕਿ ਪੰਡਤਾਈ ਘੋੜ ਦਿੱਤੀ। ਸਲੋਕ ਵੀ ਇਸ ਤਰ੍ਹਾਂ ਦੇ ਬੋਲਦੇ ਨੇ, ਇੰਨੇ ਘੁਮਾ ਘੁਮਾ। ਔਖੀ ਭਾਸ਼ਾ ਹਰ ਕਿਸੇ ਨੇ ਰੱਖੀ ਹੈ। ਅਸੀਂ ਪੰਜਾਬ ਚ ਦੇਖਦੇ ਹਾਂ ਕਿ ਜਿਹੜੇ ਲੋਕ ਜ਼ੁਬਾਨ ਚ ਗੱਲ ਕਰਦੇ ਉਹ ਜ਼ੁਬਾਨ ਚ ਗੱਲ ਕਰੋ ਹੀ ਨਾ, ਤਾਂ ਕਿ ਉਹਨਾਂ ਦੇ ਪੱਲੇ ਹੀ ਨਾ ਪਵੇ। ਡਾਕਟਰ ਦੀ ਪਰਚੀ ਲਿਖਣ ਵਾਂਗੂ ਘੁੱਗੂ ਘਾਂਗੜੇ ਪਾ ਦਿਓ। ਕਿਤੇ ਕਿਤੇ ਤਾਂ ਸਾਡੀਆਂ ਆਪਣੀਆਂ ਅਸੈਂਬਲੀਜ਼ ਵਿੱਚ ਪੰਜਾਬ ਦੀ, ਪਾਕਿਸਤਾਨੀ ਪੰਜਾਬ ਦੀ ਕਿਤੇ ਦੇਖ ਲਓ, ਉਹ ਜਿਹੜੇ ਲੋਕਾਂ ਦੀ ਬੋਲੀ ਉਹਦੇ 'ਚ ਗੱਲ ਨਹੀਂ ਕਰਨਗੇ। ਕਹਿਣਗੇ ਫਿਰ ਸ਼ਾਇਦ ਫਿਰ ਰੂਲ ਕਿੱਦਾਂ ਹੋ ਜਾਊਗਾ? ਫਿਰ ਤਾਂ ਐਂ ਬੋਲਦੇ ਜਿਵੇਂ ਹੁਣ ਰਮਨਜੀਤ ਬੋਲਦੇ, ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ। ਉਹੀ ਸਿਆਸਤ ਵਿੱਚ ਜੋ ਗੱਲ ਪੇਸ਼ ਕਰਨੀ ਹੈ, ਇਹ ਰਿਪੋਰਟ ਪੜ੍ਹ ਕੇ ਸੁਣਾ ਦਿਓ ਤੁਹਾਨੂੰ, ਇਹਦੇ 'ਤੇ ਐਕਸਪਰਟ ਦੀ ਲੋੜ ਪੈਂਦੀ ਹੈ ਕਿ ਬਈ ਕੋਈ ਜਰਨਲਿਸਟ ਹੋਵੇ, ਕਾਰ ਚਲਾਉਂਦੇ ਤਾਂ ਸਮਝ ਆ ਜੇ। ਪਰ ਇਸੇ ਤਰ੍ਹਾਂ ਤੁਸੀਂ ਨਾਲ ਇਕਨੋਮਿਕ ਸਪੀਚ ਲਾ ਲਓ ਫਾਈਨੈਂਸ ਮਿਨਿਸਟਰ ਦੀ, ਉਹ ਸਮਝ ਨਹੀਂ ਆਊਗੀ। ਇਹੀ ਮੇਰੇ ਨਾਲ ਹੁੰਦਾ ਰਿਹਾ। ਮੈਂ ਕਿਹਾ ਯਾਰ ਮੈਂ ਪੱਤਰਕਾਰ ਕਿਵੇਂ ਬਣੂਗਾ, ਮੈਨੂੰ ਇਹਨਾਂ ਦੀ ਗੱਲ ਤਾਂ ਸਮਝ ਨਹੀਂ ਆਉਂਦੀ। ਜਦੋਂ ਮੈਨੂੰ ਇੰਨੀ ਇੰਗਲਿਸ਼ ਨਹੀਂ ਆਉਂਦੀ, ਇੰਨੀ ਗੱਲਬਾਤ ਨਹੀਂ ਆਉਂਦੀ, ਇੰਨੀ ਮੇਰੀ ਪੜ੍ਹਾਈ ਨਹੀਂ, ਮੈਂ ਕਿਵੇਂ, ਪਰ ਮੈਨੂੰ ਆਪ ਹੀ ਗੱਲ ਸਮਝ ਨਹੀਂ ਆਉਂਦੀ, ਪਰ ਲੋਕਾਂ ਨੂੰ ਕਿਵੇਂ ਦੱਸੂਗਾ? ਬੜੇ ਸਾਲ ਇਸ 'ਚ ਬੀਤ ਗਏ ਵੀ ਸ਼ਾਇਦ ਮੈਂ ਬੜਾ ਹੋਕਰ ਕੁਛ ਬਣ ਜਾਊਂਗਾ, ਬੜਾ ਹੋਕਰ ਕੁਛ ਬਣ ਜਾਊਂਗਾ। ਹੁਣ ਡਿੱਗਣ ਭੈਣ ਦੀ ਉਮਰ ਆ ਗਈ, ਬੜਾ ਵੀ ਹੋਇਆ ਹੀ ਨਹੀਂ। ਬੜਾਊ ਤੁਹਾਨੂੰ ਕਹਿ ਦੇਣਗੇ ਪਰ ਬੜਾ ਨਹੀਂ ਹੋਇਆ। ਬੜਾ ਕਾਹਤੋਂ ਨਹੀਂ ਹੋਇਆ? ਕਿਉਂਕਿ ਹੁਣ ਇੰਨਾ ਪਤਾ ਲੱਗ ਗਿਆ ਕਿ ਇਹ ਬੋਲੀ ਸਿੱਖਣ 'ਚ ਟਾਈਮ ਨਾ ਖਰਾਬ ਕਰ। ਇਹ ਲਿਖੀ ਹੀ ਇਸ ਤਰ੍ਹਾਂ ਗਈ ਹੈ ਕਿ ਕੋਈ ਸਮਝ ਨਾ ਆਵੇ, ਸਮਝਾਉਣ ਵਾਲਾ ਰਸਤਾ ਜਿੱਥੋਂ ਹੋਰ ਕੱਢ ਕੇ ਲਿਆਓ। ਦੈਟ ਇਜ਼ ਦੀ ਜਰਨਲਿਜ਼ਮ ਦੈਟ ਯੂ ਆਰ ਯੂ ਆਟ ਟੂ ਡੂ, ਯੂ ਮਸਟ ਡੂ, ਯੂ ਆਟ ਟੂ ਡੂ ਦਿਸ ਕਾਇੰਡ ਆਫ ਜਰਨਲਿਜ਼ਮ ਕਿ ਜਿਹੜੀ ਗੱਲ ਸਮਝ ਨਹੀਂ ਆ ਰਹੀ ਇਹ ਲੋਕਾਂ ਨੂੰ ਦੱਸੋ। ਮੈਨੂੰ ਵੀ ਨਹੀਂ ਆ ਰਹੀ ਭਰਾਵਾ, ਇਹ ਆਪਣੀ ਜ਼ੁਬਾਨ 'ਚ ਗੱਲ ਨਹੀਂ ਕਰ ਰਹੇ ਔਰ ਗੱਲ ਹੀ ਇਸ ਤਰ੍ਹਾਂ ਕਰ ਰਹੇ ਹੈ ਕਿ ਗੱਲ ਸਮਝ ਨਾ ਆਵੇ। ਇੱਥੇ ਤਾਂ ਆਪਣੀ ਇੰਟਰੋ ਬੁੱਕ ਜੀ, ਇਸ ਤੋਂ ਜ਼ਿਆਦਾ ਮੈਨੂੰ ਲੰਮੀ ਨਹੀਂ ਕਰਦਾ। ਹੁਣ ਇਹ ਫਿਸਕਲ ਰਿਪੋਰਟ ਪੇਸ਼ ਕਰਨੀ ਹੈ ਤੇ ਦਿਸ ਅਪਡੇਟ ਵਿਲ ਕੰਟੀਨਿਊ ਵਿਦ ਅਵਰ ਗਵਰਨਮੈਂਟਸ ਟਾਰਗੇਟਡ ਰਿਸਪੋਂਸੀਬਲ ਅਪਰੋਚ, ਸੋ ਵੀ ਹੈਵ ਦੀ ਫਲੈਕਸੀਬਿਲਿਟੀ ਨੀਡਿਡ ਟੂ ਗੈਟ ਥਰੂ ਦਿਸ ਇਕਨੋਮਿਕ ਅਨਸਰਟੇਨਿਟੀ ਵਾਈਲ ਲੇਇੰਗ ਅ ਸਟਰੋਂਗ ਫਾਊਂਡੇਸ਼ਨ ਫਾਰ ਫਿਊਚਰ ਜਨਰੇਸ਼ਨ। ਉਹ ਮੈਂ ਕਿਹਾ ਮੇਰੇ ਭਰਾ, ਅਭੀ ਇਸ ਬਿਲਡਿੰਗ ਦੀ ਫਾਊਂਡੇਸ਼ਨ ਵਾਹੀ ਰਹੀ ਹੈ ਔਰ ਸਭ 110ਵੀਂ ਮੰਜ਼ਿਲ ਤੇ ਬੈਠੇ ਹੈ ਟੋਰਾਂਟੋ ਦੀ, ਇਹ ਤਾਂ ਅਜੇ ਫਾਊਂਡੇਸ਼ਨ ਹੀ ਲੇ ਕਰੀ ਜਾਂਦੇ ਆ। ਐਕਚੁਅਲੀ ਤੁਹਾਡੀ ਫਾਊਂਡੇਸ਼ਨ ਕਦੇ ਰੱਖੀ ਨਹੀਂ ਗਈ, ਲੋਕ ਪੱਕੀ ਇਕੋਨਮੀ ਨਹੀਂ ਤਿਆਰ ਕੀਤੀ ਗਈ। ਹੁਣ ਜਿਹੜੀ ਵੀ ਫਿਸਕਲ ਰਿਪੋਰਟ ਦੇਣਗੇ ਉਹਦੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ, ਮੈਨੂੰ ਦੱਸੋ। ਸੂਬਾ ਘਾਟੇ 'ਚ ਰਹਿਣਾ, ਉਹ ਤੁਸੀਂ ਵੀ ਮੰਨ ਕੇ ਚੱਲਦੇ ਹੋ, ਟੈਕਸ ਵੱਧ ਜਾਣੇ ਆ, ਤੁਹਾਡੇ ਖਰਚੇ ਹੋਰ ਵੱਧ ਜਾਣੇ, ਤੁਹਾਡੇ ਪੱਲੇ ਨਿਰਾਸ਼ਾ ਹੀ ਰਹਿਣੀ ਆ, ਇਹ ਤੁਸੀਂ ਵੀ ਮੰਨ ਕੇ ਚੱਲਦੇ ਹੋ। ਮੈਂ ਵੀ ਤੁਸੀਂ ਮੈਨੂੰ ਵੋਟ ਪਾ ਦਿਓ, ਮੇਰੇ ਵਿਰੋਧੀ ਨੂੰ ਵੋਟ ਪਾ ਦਿਓ, ਤਾਂ ਵੀ ਤੁਹਾਡੀ ਜ਼ਿੰਦਗੀ ਹੋਊਗਾ। ਜਿਸ ਦਿਨ ਵੋਟ ਪਾਈ ਹੁੰਦੀ ਹੈ, ਜਿਸ ਦਿਨ ਨਤੀਜਾ ਆਉਂਦਾ, ਜਿਸ ਦਿਨ ਸਰਕਾਰ ਬਣਦੀ ਹੈ, ਇਹ ਦਸਾਂ ਦਿਨਾਂ ਦਾ ਹਿਸਾਬ ਕੱਢ ਕੇ ਮੈਨੂੰ ਇੱਕ ਵੀ ਬੰਦਾ ਆ ਕੇ ਕਹਿ ਦੇਵੇ ਕਿ ਯਾਰ ਮੇਰੀ ਜ਼ਿੰਦਗੀ 'ਚ ਫਰਕ ਪੈ ਗਿਆ, ਕੁਆਲਿਟੇਟਿਵ ਚੇਂਜ ਆਇਆ, ਮੇਰੇ ਐਕਸਪੈਂਸਿਸ ਦੇ ਵਿੱਚ ਆਇਆ ਤੇ ਮੇਰੀ ਲਾਈਫ ਸਟ੍ਰੀਮ ਲਾਈਨ ਹੋਣ ਲੱਗ ਗਈ। ਇਹ ਹੋ ਹੀ ਨਹੀਂ ਸਕਦਾ, ਉਹ ਕਹਿੰਦੇ ਤੇਰਾ ਆਪਣਾ ਦੋਸ਼ ਆ। ਸੋ ਇਸ ਫਿਸਕਲ ਦੇ ਨਾਲ ਮੇਰਾ ਕੀ ਲੈਣਾ ਦੇਣਾ ਹੈ? ਮੈਨੂੰ ਤਾਂ ਤਕਰੀਬਨ ਇਹੀ ਹੈ ਕਿ ਜੇ ਤੁਹਾਡੀ GDP ਵੱਧ ਜੇ ਮੇਰਾ ਤਾਂ ਫਾਇਦਾ ਨਹੀਂ, ਤੁਹਾਡੀ GDP ਘੱਟ ਜੇ ਤਾਂ ਮੇਰਾ ਨੁਕਸਾਨ ਹੈ। ਜੋ ਵੀ ਕਹਾਣੀ ਸੁਣਾਉਂਗੇ ਉਹਦੇ ਵਿੱਚ ਮੈਨੂੰ ਕੁਛ ਨਹੀਂ ਮਿਲਣਾ, ਬਸ ਮੈਂ ਇੱਕ ਮੈਚ ਦੇਖਣ ਚ ਲੈ ਜਾਣਾ ਤੁਹਾਡਾ। ਆ ਕਹਿੰਦੇ ਦਿਸ ਇਜ਼ ਅ ਚੈਲੇਂਜਿੰਗ ਟਾਈਮ, ਜੇ ਨਾ ਵੀ ਹੋਵੇ ਤਾਂ ਕ੍ਰੀਏਟ ਕਰ ਲਾਂਗੇ। ਚੈਲੇਂਜਿੰਗ ਟਾਈਮ ਬਣਾਉਣਾ ਬੜਾ ਕਿਤੇ ਔਖਾ ਹੈ, ਇੱਧਰੋਂ ਦੀ ਮਸਲਾ ਖੜਾ ਕਰ ਦਿਓ, ਉੱਧਰੋਂ ਦੀ ਮਸਲਾ ਖੜਾ ਕਰ ਦਿਓ, ਚੈਲੇਂਜ ਤਾਂ ਰਹਿਣਾ ਹੀ ਹੈ। ਅਸੀਂ ਦੁਨੀਆਂ ਭਰ ਦੇ ਵਿੱਚ UN ਦੀ ਵੋਟਿੰਗ ਪਈ ਆ, ਉਹ ਚੈਲੇਂਜ ਨੂੰ ਖਤਮ ਕਰਨ ਵਾਸਤੇ ਸਾਡੀ ਕੀ ਪੋਜੀਸ਼ਨ ਸੀ? ਜੇ ਅਸੀਂ ਕਹਿੰਦੇ ਹਾਂ ਕਿ ਵਿਕਟਮਸ ਹੈ, ਨਿਰਦੋਸ਼ ਲੋਕ ਮਾਰੇ ਗਏ, ਇਹਦੇ ਕਰਕੇ ਜੰਗ ਸ਼ੁਰੂ ਹੋਈ ਹੈ, ਤੇ ਹੁਣ ਕਿਹੜਾ ਦੋਸ਼ੀ ਮਾਰਿਆ ਗਿਆ? 8,000 ਤਾਂ ਬੰਦਾ ਮਰ ਗਿਆ, ਹਜੇ ਹਮਾਸ ਉਹਨੇ ਤੇ ਖਤਮ ਹੀ ਨਹੀਂ ਹੋਈ, ਕਿਉਂਕਿ ਲੋਕਾਂ ਨੂੰ ਮਾਰੇ ਜਾਂਦੇ, ਨਾਲੇ ਸਰੀਰਾਂ ਦੇ ਕਤਲ ਕੀਤੇ, ਕਦੇ ਅੱਤਵਾਦ ਮੁੱਕਦਾ? ਅੱਤਵਾਦ ਦਿਮਾਗ 'ਚ ਪਿਆ, ਆਈਡੀਆ ਦਿਮਾਗ 'ਚ ਪਿਆ, ਇਹ ਸਰੀਰਾਂ ਦੇ ਕਤਲ ਨੇ। ਇੱਥੇ ਪਹਿਲਾਂ ਵੀ ਮੈਂ ਇੰਡੀਆ ਵਿੱਚ ਵੀ ਇਹ ਗੱਲਾਂ ਦੇਖੀਆਂ ਨੇ, ਕਹਿੰਦੇ ਜੀ ਵਿਚਾਰ ਨੂੰ ਮਾਰਨਾ ਤਾਂ ਬੰਦੇ ਨੂੰ ਮਾਰ ਦੋ। ਬਹੁਤ ਪਹਿਲਾਂ ਦੀ ਗੱਲ ਹੈ ਤੇ ਮੈਂ ਇਹ ਗੱਲ ਵਾਰ ਵਾਰ ਦੁਹਰਾਉਂਦਾ ਹੁੰਦਾ ਹੈ ਕਿ ਨਾ ਭਗਤ ਸਿੰਘ ਮਰਿਆ ਤੇ ਨਾ ਸਾਂਡਰਸ ਮਰਿਆ, ਇਹ ਨਿੱਜੀ ਕਤਲਾਂ ਦੇ ਨਾਲ ਕੁਛ ਨਹੀਂ ਬਣਿਆ, ਨਾ ਕੋਈ ਕਿਸੇ ਦਾ ਅੱਤਵਾਦੀ ਮਰਿਆ ਤੇ ਨਾ ਹੀ ਕੋਈ ਕਿਸੇ ਦਾ ਦੇਸ਼ ਭਗਤ ਮਰਿਆ। ਫਰੀਡਮ ਫਾਈਟਰ ਵੀ ਨਹੀਂ ਮਰਿਆ ਜੀ ਦੁਨੀਆਂ 'ਚ, ਉਹਨਾਂ ਦੇ ਵੀ ਫਾਂਸੀਆਂ ਜੜ ਜੜ ਕਤਲ ਹੋਈ ਜਾਂਦੇ ਨੇ, ਮਰਿਆ ਤਾਂ ਕੋਈ ਹੈ ਹੀ ਨਹੀਂ। ਇਹ ਸਰੀਰਾਂ ਨੂੰ ਮਾਰਨ ਦੀ ਲੜਾਈ ਹੈ, ਇਹ ਬਣਾ ਰੱਖੀ ਹੈ ਜਿਹੜੀ ਵਿਚਾਰਾਂ 'ਚੋਂ ਪੈਦਾ ਹੋਈ ਹੈ, ਤੇ ਵਿਚਾਰ ਵਿਚਾਰ ਨਾਲ ਹੀ ਸੁਲਝਾਇਆ ਜਾ ਸਕਦਾ, ਵਿਚਾਰਾਂ ਦੇ ਪਿੱਛੇ ਸਰੀਰਾਂ ਦੇ ਕਤਲ ਹੋ ਰਹੇ ਨੇ। ਤੂੰ ਮੇਰੇ ਗੋਡ ਨੂੰ ਨਹੀਂ ਮੰਨਦਾ, ਤੈਨੂੰ ਵੜਤਾ, ਅੱਜ ਤੱਕ ਕੋਈ ਗੋਡ ਵਾਲਾ ਜਿਹੜਾ ਨਹੀਂ ਮੰਨਦਾ, ਉਹ ਵੀ ਦੁਨੀਆਂ 'ਚ ਧਰਮ ਜਿਉਂਦੇ ਨੇ ਜਿਹੜੇ ਕਿਸੇ ਵਿਰੋਧ 'ਚੋਂ ਪੈਦਾ ਹੋਏ, ਹਰ ਵਿਚਾਰ ਜਿਉਂਦਾ ਦੁਨੀਆਂ 'ਚ, ਪਰ ਬੰਦੇ ਮਾਰੇ ਜਾਂਦੇ। ਤੁਸੀਂ ਜੇ ਕਿਸੇ ਵਿਚਾਰ ਦੇ ਨਾਂ ਤੇ ਵੀ ਹੈ ਕਿ ਫਿਡਲ ਇਨਫਿਡਲ ਕਹਿੰਦੇ, ਕੋਈ ਕਾਫਰ ਕਹਿ ਦਿੰਦਾ, ਕੋਈ ਜਹਾਦ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ, ਕੋਈ ਐਕਸੈਸ ਆਫ ਈਵਲਸ ਕਹਿ ਦਿੰਦਾ, ਕੋਈ ਅਨਡੈਮੋਕ੍ਰੈਟਿਕ ਕਹਿ ਦਿੰਦਾ, ਕੋਈ ਡਿਕਟੇਟਰਸ਼ਿਪ ਦੇ ਨਾਂ ਤੇ ਚਲਾ ਜਾਂਦਾ, ਸਾਰੇ ਪ੍ਰਬੰਧ ਉਸੇ ਤਰ੍ਹਾਂ ਹੀ ਚੱਲ ਰਹੇ ਨੇ, ਕਿਉਂਕਿ ਵਿਚਾਰ ਅੱਗੇ ਦੇ ਅੱਗੇ ਟਰੈਵਲ ਕਰਦਾ ਤੁਰਿਆ ਜਾਂਦਾ। ਪਰ ਇਹ ਸਰੀਰਾਂ ਦਾ ਕਤਲ ਕਰ ਰਹੇ ਨੇ, ਔਰ ਬੱਚਿਆਂ ਦੇ ਸਰੀਰ, ਬੱਚੇ ਦੇ ਸਰੀਰ 'ਚ ਤਾਂ ਦਿਮਾਗ 'ਚ ਜੇ ਵਿਚਾਰ ਆਇਆ ਵੀ ਨਹੀਂ, ਹੁਣ 3,500 ਦੇ ਕਰੀਬ ਬੱਚਾ ਮਰ ਚੁੱਕਿਆ। ਸੋ ਜੇ ਤੁਸੀਂ ਕੰਡੀਸ਼ਨ ਦੀ ਕਰਦੇ ਹੋ ਨਾ ਚੈਲੇਂਜਿੰਗ ਟਾਈਮ ਦੀ, ਤਾਂ ਫਾਈਨੈਂਸ ਮਿਨਿਸਟਰ ਸਾਹਿਬ ਉਹਨੂੰ ਵੀ ਆਪਾਂ ਛੱਡ ਦਈਏ ਤਾਂ ਚੰਗੇ ਰਹੂਗਾ। ਲੇਟੈਸਟ ਅਪਡੇਟ ਇਹ ਕਹਿੰਦੇ ਆ ਵੀ ਕੈਨੇਡਾ ਦੀ GDP ਦੇ ਵਿੱਚ ਓਵਰਆਲ ਇਹ ਕਹਿੰਦੇ ਸਲੋ ਡਾਊਨ ਚੱਲ ਰਹੀ ਹੈ, ਤੇ ਤਕਰੀਬਨ ਸਾਡੀ ਇਕੋਨਮੀ ਹੁਣ ਰੁਕੇ ਗਈ, ਤੇ ਬੈਂਕ ਆਫ ਕੈਨੇਡਾ ਨੇ ਜਿਹੜੇ ਓਵਰ ਨਾਈਟ ਇੰਟਰਸਟ ਰੇਟ ਵੀ ਚੱਕੇ ਸੀਗੇ, ਉਹਨਾਂ ਦਾ ਕੀ ਇੰਪੈਕਟ ਪਿਆ ਲੋਕਾਂ ਦੇ ਉੱਤੇ? ਮਾੜਾ ਹੀ ਪਿਆ, ਬਹੁਤੀ ਮਹਿੰਗਾਈ ਵੀ ਉਹਦੇ ਨਾਲ ਕੰਟਰੋਲ ਨਹੀਂ ਹੋਈ, ਪਰ ਜੁੱਤੀਆਂ ਪੈ ਗਈਆਂ, ਗੰਢੇ ਵੀ ਖਾ ਲਏ ਤੇ ਛਿੱਤਰ ਵੀ ਖਾ ਲਏ, ਤੇ 10 ਵਾਰ ਕੰਜੈਕਟਿਵ ਹਾਈਕਸ ਕੀਤੀਆਂ ਗਈਆਂ ਨੇ, ਲਗਾਤਾਰ 10 ਵਾਰ ਵਿਆਜ ਦਰਾਂ 'ਚ ਵਾਧਾ ਕੀਤਾ ਗਿਆ, ਪਰ ਉਹਦੇ ਨਾਲ ਵੀ ਕੋਈ ਬਹੁਤ ਵੱਡੇ ਪ੍ਰਭਾਵ ਨਹੀਂ ਦੇਖਣ ਨੂੰ ਆਏ। ਸੋ ਦੂਜੇ ਪਾਸੇ ਆ ਗ੍ਰੀਨ ਬੈਲਟ ਦੇ ਰੌਲੇ ਪੈ ਗਏ, ਗ੍ਰੀਨ ਬੈਲਟ ਦੇ ਰੌਲੇ ਪਏ ਆ, ਸਰਕਾਰ ਦੀਆਂ ਯੋਜਨਾਵਾਂ ਨੇ, ਸੋ ਇਹਦੇ ਵਿੱਚ ਕੀ ਕੁਛ ਗੱਲ ਆਉਂਦੀ ਹੈ? ਆਪਾਂ ਬਹੁਤਾ ਕਮੈਂਟ ਨਾ ਵੀ ਕਰਦੇ ਹੋਏ ਮੰਕ ਸਕੂਲ ਆਫ ਗਲੋਬਲ ਅਫੇਅਰਸ ਐਂਡ ਪਬਲਿਕ ਪਾਲਿਸੀ ਐਟ ਯੂਨੀਵਰਸਿਟੀ ਆਫ ਟੋਰੋਂਟੋ, ਇਹਦੇ ਬ੍ਰਾਇਨ ਲੂਇਸ ਨੇ ਇਹ ਇੱਥੇ ਪੜ੍ਹਾਉਂਦੇ ਨੇ, ਤੇ ਨਾਲ ਚੀਫ ਇਕਨੋਮਿਸਟ ਨੇ ਓਨਟੈਰੀਓ ਦੇ ਫਾਰਮਰ ਪਹਿਲਾਂ ਰਹੇ ਹੋਏ ਨੇ, ਤੇ ਉਹ ਕਹਿੰਦੇ ਆ ਕਿ ਬੈਥਲਨ ਫੈਲਵੀ ਹੈ, ਬੈਥਲਨ ਫੈਲਵੀ ਜੋ ਆਪਣੇ ਫਾਈਨਾਂਸ ਮਿਨਿਸਟਰ ਨੇ, ਕੁਡ ਟਰਾਈ ਟੂ ਚੇਂਜ ਦਾ ਚੈਨਲ ਔਨ ਦੋਜ਼ ਕੰਟਰੋਵਰਸੀਜ਼ ਵਿਦ ਦੀ ਇਕਨੋਮਿਕ ਸਟੇਟਮੈਂਟ ਵੀ। ਹੁਣ ਜਿੰਨਾ ਕੁ ਸਰਕਾਰ ਦੀ ਛਵੀ ਵਿਗੜੀ ਆ, ਇੱਥੇ ਆ ਕੇ ਗੱਲ ਬਣੀ ਹੈ, ਮੈਂ ਕਿਹਾ ਗੱਲ ਤਾਂ ਛਵੀ ਵਿਗੜਨ ਦੀ ਆ ਕਿ ਸਰਕਾਰ ਦੀ ਇਮੇਜ ਹੈ ਜਿਹੜੀ the government's popularity and credibility has taken quite a hit over the Greenbelt scandal. So they are going to be looking for opportunities to regain some credibility and regain some popularity. ਹੁਣ ਇਹਦੇ ਵਿੱਚ ਪੋਪ ਨਹੀਂ ਦੇਣੀ ਹੈ, ਪਾਪੂਲੈਰਿਟੀ ਲੱਭਣੀ ਹੈ. ਮੈਂ ਕਿਹਾ ਲੈ ਵੀ ਸਾਰਾ ਮਸਲਾ ਤਾਂ ਸਾਡਾ ਹੱਲ ਹੋ ਗਿਆ, ਕੋਈ ਇਹੀ ਜੀ ਸੋਹਣੀ ਜੀ ਗੱਲ ਲੈ ਕੇ ਆਓ ਜਿਹਦੇ ਨਾਲ ਲੋਕਾਂ ਨੂੰ ਖਾਧੇ ਤੋਂ ਫਾਇਦਾ ਨਾ ਹੋਵੇ ਪਰ ਉਹ ਚੂਸਣੀ ਜੀ ਚੰਗੀ ਹੋਵੇ. ਸੋ ਕੋਈ ਚੂਸਣੀ ਜੀ ਦੇਣੀ ਹੈ ਜਵਾਕਾਂ ਨੂੰ ਜਿਹਦੇ ਨਾਲ ਉਹਨਾਂ ਦੀ ਜਿੱਦ ਜੀ ਮਾੜੀ ਜੀ ਟਲ ਜੇ. ਉਹ ਆਪਾਂ ਨੇ ਕੁਛ ਬਹੁਤਾ ਲੰਮਾ ਇਹਦੇ ਵਿੱਚ ਕੋਈ ਚੱਕਰ ਪਾਉਣਾ ਨਹੀਂ ਹੈਗਾ. ਸੋ ਤਕਰੀਬਨ ਗੱਲ ਇਹ ਹੈ ਕਿ ਲੋਕ ਨਿਰਾਸ਼ ਹੋਏ ਪਏ ਨੇ. ਜੇ ਇਹਦੇ ਵਿੱਚ ਕੋਈ ਰਿਲੀਫ ਵਾਲੀ ਗੱਲ ਆਏਗੀ ਤੇ ਮੇਰੇ ਵੀਰ ਭੈਣ ਭਾਈ ਜੋ ਵੀ ਤੁਸੀਂ ਹੈਗੇ ਹੋ ਤੁਸੀਂ ਇੰਨਾ ਕੁ ਦੇਖ ਲਿਓ ਕਿ ਸ਼ਾਇਦ ਮਾੜਾ ਮੋਟਾ ਉੱਪਰੋਂ ਲਬੋ ਲਬਾਦਾ ਉਹਦਾ ਇਹੋ ਜਿਹਾ ਹੋਏਗਾ ਦੇਖ ਕੇ ਕੋਈ ਰਿਲੀਫ ਹੈ, ਪਰ ਬਹੁਤੇ ਰਿਲੀਫ ਵਾਲੀ ਕੋਈ ਗੁੰਜਾਇਸ਼ ਹੈ ਨੀ ਜੀ. ਤੇ ਇਸ ਫਿਸਕਲ ਰਿਪੋਰਟ ਨੇ ਸਾਡੀ ਜੀ ਡੀ ਪੀ ਨੂੰ ਰਿਪ੍ਰਜੈਂਟ ਕਰਨਾ, ਪਰ ਜੀ ਡੀ ਪੀ ਕਦੇ ਵੀ ਲੋਕਾਂ ਦੀ ਕੰਡੀਸ਼ਨ ਨੂੰ ਰੈਪ੍ਰਜੈਂਟ ਨਹੀਂ ਕਰਦੀ, ਕਿਉਂਕਿ ਜਿਹੜਾ ਪਬਲਿਕ ਵੈਲਫੇਅਰ ਦਾ ਮਾਡਲ ਹੈ ਨਾ ਕਿ ਹਾਓ ਹੈਪੀ ਐਂਡ ਸੈਟਿਸਫਾਈਡ ਆਵਰ ਪੀਪਲ ਆਰ, ਇਹ ਫਿਨੋਮੀਨਾ ਇਹ ਪੈਰਾਮੀਟਰ ਇਹ ਖਤਮ ਕਰ ਦਿੱਤਾ ਗਿਆ. ਸੋ ਉਹ ਬੈਂਕ ਬੈਲੈਂਸ ਦਿਖਾਉਣਗੇ, ਬੈਂਕ ਚ ਪਏ ਘਾਟੇ ਦਿਖਾਉਣਗੇ, ਜੋੜ ਘਟਾ ਤਾਂ ਦਿਖਾ ਦੇਣਗੇ. ਉਸ ਜੋੜ ਘਟਾ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸਿਫਤੀ ਤਬਦੀਲੀ ਆ ਰਹੀ ਹੈ ਕਿ ਨਹੀਂ ਆ ਰਹੀ, ਉਹ ਕੁਐਸਚਨ ਹੀ ਹੈ ਨੀ. ਦੂਜੀ ਗੱਲ ਇਹ ਹੈ ਕਿ ਬਿਗ ਸਿਟੀ ਮੇਅਰ ਗਰੁੱਪ ਦੈਟ ਰਿਪ੍ਰਜੈਂਟ ਮਿਊਨਿਸਪੈਲਿਟੀਜ਼ ਵਿਦ ਪਾਪੂਲੇਸ਼ਨ ਆਫ ਮੋਰ ਦੈਨ 100,000 ਹੈਜ਼ ਆਸਕਡ ਦੀ ਗਵਰਨਮੈਂਟ ਟੂ ਪ੍ਰੋਵਾਈਡ ਗਾਈਡੈਂਸ ਔਨ ਹਾਊ ਸਿਟੀਜ਼ ਵਿਲ ਬੀ ਮੇਡ ਹੋਲ ਫਰੋਮ ਪੋਟੈਂਸ਼ੀਅਲ ਲਾਸਸ. ਹੁਣ ਜਿਹੜੇ ਸਾਡੇ ਸਿਟੀਜ਼ ਨੇ ਬਿਗ ਸਿਟੀ 1 ਲੱਖ ਤੋਂ ਵੱਧ ਦੀ ਆਬਾਦੀ ਵਾਲੇ, ਉਹਨਾਂ ਦੇ ਉੱਤੇ ਬਿੱਲ 23 ਕਰਕੇ ਇੰਪੈਕਟ ਪਿਆ ਹੋਇਆ. ਸੋ ਬਿੱਲ 23 ਦੀ ਹਿਸਟਰੀ ਹੈ ਜਿਹੜੀ ਵੀ ਹੈਵ ਟੂ ਗੋ ਬੈਕ 5-6 ਮੰਥਸ ਬੈਕ ਇਨ ਟੂ ਦੀ ਹਿਸਟਰੀ ਆਫ ਓਨਟੈਰੀਓ, ਠੀਕ ਹੈ ਨਾ, ਔਰ ਅਰਲੀਅਰ ਦਿਸ ਈਅਰ, ਠੀਕ ਹੈ ਜੀ. ਉਹਦੇ ਚ ਇਹ ਬਿੱਲ ਲੈ ਕੇ ਆਏ ਸੀ. ਬਿੱਲ ਸੀਗਾ ਕਿ ਹਾਊਸਿੰਗ ਹੋਈ ਪਈ ਹੈ, ਹਾਊਸਿੰਗ ਕ੍ਰਾਈਸਿਸ ਨੂੰ ਟੈਕਲ ਕਰਨ ਵਾਸਤੇ ਸਰਕਾਰ ਨੇ ਕਿਹਾ ਸੀ ਕਿ ਫੌਰੀ ਤੌਰ ਤੇ ਘਰ ਬਣਾਉਣ ਦੀ ਲੋੜ ਹੈ. ਘਰ ਬਣਾਉਣ ਵਾਲੀ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਨੇ ਉਹਨਾਂ ਨੂੰ ਐਨਕਰੇਜ ਕੀਤੇ ਜਾਣ ਦੀ ਲੋੜ ਹੈ. ਐਨਕਰੇਜਮੈਂਟ ਦਾ ਮਤਲਬ ਹੈ ਕਿ ਉਹਨਾਂ ਕੋਲ ਕੁਛ ਨਾ ਕੁਛ ਫਾਈਨੈਂਸ਼ੀਅਲ ਬੈਨੀਫਿਟਸ ਉਹਨਾਂ ਨੂੰ ਐਕਸਟੈਂਡ ਕੀਤੇ ਜਾਣ. ਉਹਦੇ ਤਹਿਤ ਇਹ ਸੀ ਕਿ ਸਰਕਾਰਾਂ ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਉਹ ਜਾਂ ਤਾਂ ਫਰੀਜ਼ ਕਰ ਦੇਣ ਜੇ ਕੋਈ ਪੇਮੈਂਟ ਉਹਨਾਂ ਨੇ ਲੈਣੀਆਂ ਨੇ. ਕੋਈ ਖਾਸ ਤਰ੍ਹਾਂ ਦੀਆਂ ਫੀਸ ਲੈਂਦੀਆਂ ਨੇ ਕਿਸੇ ਬਿਲਡਰ ਤੋਂ ਜਦੋਂ ਉਹਨੇ ਕਿਸੇ ਇਲਾਕੇ 'ਚ ਕੋਈ ਡਿਵੈਲਪਮੈਂਟ ਪਲਾਨ ਆਪਣਾ ਸ਼ੁਰੂ ਕਰਨਾ ਹੋਵੇ, ਜਾਂ ਤਾਂ ਕਹਿੰਦੇ ਐਗਜੈਂਪਟ ਕਰ ਦਿਓ, ਜਾਂ ਉਹਨਾਂ ਨੂੰ ਫਰੀਜ਼ ਕਰ ਦਿਓ ਬਾਅਦ 'ਚ ਲੈ ਲਿਓ, ਜਾਂ ਜਮਾਂ ਮਾਫ਼ ਕਰ ਦਿਓ, ਤੇ ਜਾਂ ਫਿਰ ਇਹ ਆ ਵੀ ਉਹਦੇ ਵਿੱਚ ਕੁਛ ਕਟੌਤੀਆਂ ਕਰ ਦਿਓ. ਇਹਦੇ ਕਰਕੇ ਮਿਊਨਿਸਪੈਲਿਟੀਆਂ ਕਹਿੰਦੀਆਂ ਵੀ ਜਿਹੜੇ 4 ਪੈਸੇ ਅਸੀਂ ਉਹਨਾਂ ਤੋਂ ਲੈਣੇ ਸੀ ਪ੍ਰੋਜੈਕਟ ਸ਼ੁਰੂ ਕਰਨ ਦੇ, ਉੱਥੋਂ ਅਸੀਂ ਲੈਣ ਤੇ ਅਸੀਂ ਕਮਾਈ ਕਿੱਥੋਂ ਕਰੀਏ. ਹੋ ਸਕਦਾ ਉਧਰੋਂ ਗ੍ਰੀਨ ਬੈਲਟ ਦੇ ਪ੍ਰੋਜੈਕਟ ਵੀ ਰੁਕ ਗਏ. ਸੋ ਇਸ ਕਮਾਈ ਵਾਲੀ ਗੱਲ ਨੂੰ ਕਿੰਨਾ ਕੁ ਸਰਕਾਰ ਸੈੱਟ ਕਰ ਸਕਦੀ ਹੈ ਇਸ ਫਿਸਕਲ ਦੇ ਵਿੱਚ, ਇਹਦੀ ਵੀ ਇੰਡੀਕੇਸ਼ਨ ਹੋ ਸਕਦੀ. ਇੱਕ ਤਾਂ ਲੋਕਾਂ ਦਾ ਥੋੜਾ ਜਿਹਾ ਦਿਲ ਜਿੱਤਣ ਦੀ ਪ੍ਰੋਬਲਮ ਹੈ, ਇੱਕ ਜਿਹੜੀਆਂ ਮਿਊਨਿਸਪੈਲਿਟੀਜ਼ ਗ੍ਰੀਨ ਬੈਲਟ ਪ੍ਰੋਜੈਕਟ ਨੂੰ ਲੈ ਕੇ ਕੁਛ ਗੱਲਾਂ 'ਚ ਫੀਸ ਮਾਫ਼ੀ ਕਰ ਚੁੱਕੀਆਂ ਸੀ ਤੇ ਉਹਨਾਂ ਨੂੰ ਆਪਣੇ ਲੋਕਾਂ ਦੀ ਜ਼ਿੰਦਗੀ ਚਲਾਉਣ ਦੇ ਰੋਜ਼ਮਰਰਾ ਦੇ ਖਰਚੇ ਸੀ, ਕੀ ਉਹ ਪੂਰੇ ਕਰਨ ਵਾਸਤੇ ਕੋਈ ਰਾਹ ਛੱਡੂਗੀ ਸਰਕਾਰ ਕਿ ਨਹੀਂ ਛੱਡੂਗੀ? ਤੇ ਸਰਕਾਰ ਨੇ ਵੈਸੇ ਵੀ ਕਹਿਤਾ ਕਿ ਸਾਡਾ ਤਾਂ ਭਾਈ ਬਹੁਤ ਵੱਡਾ ਡੈਫੀਸਿਟ ਹੈ ਜਿਹਦੇ ਨਾਲ ਅਸੀਂ ਘੋਲ ਰਹੇ ਹਾਂ. ਉਸ ਡੈਫੀਸਿਟ ਦੇ ਮੱਦੇਨਜ਼ਰ ਸਰਕਾਰ ਨੂੰ ਕੁਛ ਸਖ਼ਤ ਕਦਮ ਵੀ ਚੁੱਕਣੇ ਪੈ ਸਕਦੇ ਨੇ. ਸਖ਼ਤ ਚੁੱਕੋ ਜੀ, ਪੂਰੇ ਐਨ ਵਧੀਆ ਲੋਕਾਂ ਦਾ ਵਡਾਂਗਾ ਕਰੋ, ਬੈਠੇ ਚੌਪਲੇਟਾਂ ਖਾਈ ਜਾਂਦੇ ਨੇ, ਇਨਕੋ ਥੋੜਾ ਸਾ ਟਾਈਟ ਕਰ ਦੀਜੀਏ ਸਰਕਾਰ ਜੀ, ਮੈਂ ਆਪਕੇ ਸਾਥ ਹੂੰ ਔਰ ਮੇਰੀ ਜੋਬ ਵਹਾਂ ਪੱਕੀ ਕਰ ਦੋ. ਪ੍ਰੋਵਿੰਸ ਕੁਡ ਬੀ ਰਨਿੰਗ ਮੋਡੈਸਟ ਸਰਪਲਸ, ਹਾਲ ਦੀ ਘੜੀ ਥੋੜੇ ਜਿਹੇ ਸਰਪਲਸ 4.4 ਬਿਲੀਅਨ ਡਾਲਰ ਦੇ ਦਿਖਾਉਣਗੇ, ਪਰ ਮੋਡੈਸਟ ਨੇ, ਇਹਨਾਂ ਨੂੰ ਦੇਖ ਕੇ ਖੁਸ਼ ਨਾ ਹੋਵੇ. ਤਕਰੀਬਨ ਮੈਂ ਤੁਹਾਨੂੰ ਕਹਿਣਾ ਕਿ 4 ਬਿਲੀਅਨ ਦੇ ਸਰਪਲਸ ਦੀ ਬਜਾਏ ਜਿਹਨੂੰ 4 ਬਿਲੀਅਨ ਦਾ ਅਸੀਂ ਡੈਫੀਸਿਟ ਮੰਨ ਲਈਏ, ਅਸੀਂ ਇੰਪੈਕਟ ਇਹਦੇ ਤੋਂ ਡੈਫੀਸਿਟ ਵਾਲੇ ਲੈਣਾ, ਤੇ ਤੁਸੀਂ ਜਿਹੜਾ ਮਰਜ਼ੀ ਇੰਪੈਕਟ ਲੈ ਲਓ, ਮੈਂ ਉਹਨੂੰ ਜਿਹੜੇ ਇੱਕ ਬ੍ਰੇਕ ਲੈ ਰਿਹਾ. ਇਜ਼ਰਾਈਲੀ ਜਾਂ ਫਲਸਤੀਨੀ, ਅਰਬੀ ਜਾਂ ਹੋਰ ਕੌਮੀਅਤਾਂ ਦੇ ਯਹੂਦੀ, ਅਰਬੀ ਮੁਸਲਮਾਨ ਤੇ ਬਾਕੀ ਮੁਸਲਮਾਨ, ਮੁਸਲਮਾਨ ਮੁਸਲਮਾਨ ਇੱਕ, ਇਹ ਵੀ ਕਹਾਣੀ ਨਹੀਂ ਲੱਗਦੀ. ਅਰਬੀ ਅਰਬੀ ਇੱਕ ਕਹਾਣੀ, ਇਹ ਵੀ ਨਹੀਂ ਲੱਗਦੀ. ਨਾ ਤਾਂ ਕਿਤੇ ਕੋਈ ਮੁਸਲਮਾਨ ਹੋਣ ਕਰਕੇ ਕਿਸੇ ਦੀ ਹਾਹ ਦਾ ਨਾਰਾ ਮਾਰਦਾ, ਕਿ ਹਾਂ ਬਈ ਮੁਸਲਮਾਨਾਂ ਤੇ ਹਮਲਾ, ਉਹ ਉਹਨੂੰ ਵਰਤਿਆ ਜਾ ਸਕਦਾ ਰਾਜਨੀਤਿਕ ਤੌਰ ਤੇ, ਪਰ ਇਹ ਨਹੀਂ ਮਿਲਦਾ ਨਾ ਇਲਾਕੇ ਦੇ ਤੌਰ ਤੇ ਹੈ। ਸਿਰਫ ਤੇ ਸਿਰਫ ਜੇ ਦੁਨੀਆਂ ਭਰ ਦੇ ਵਿੱਚ ਜਿੰਨੇ ਪ੍ਰੋਟੈਸਟ ਹੋ ਰਹੇ ਨੇ ਉਹ ਲੋਕ ਕਾਬਲੇ ਤਾਰੀਫ ਨੇ, ਜੇ ਸੱਚੀ ਉਹਨਾਂ ਦਾ ਮਜ਼ਹਬ ਮੁਸਲਮਾਨ ਨਹੀਂ ਆ, ਜੇ ਉਹਨਾਂ ਦੀ ਜ਼ੁਬਾਨ ਅਰਬੀ ਨਹੀਂ ਆ, ਤੇ ਉਹ ਕੁਰਾਨ ਸ਼ਰੀਫ ਦੇ ਵਿੱਚ ਵੀ ਯਕੀਨ ਨਹੀਂ ਰੱਖਦੇ, ਇਸ ਤਰ੍ਹਾਂ ਦੇ ਲੋਕ ਜਿਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਮੁਸਲਮਾਨ ਧਰਮ ਕੀ ਹੈ, ਪਰ ਉਹ ਬੱਚੇ ਮਰਦੇ ਦੇਖ ਕੇ ਕਹਿੰਦੇ ਕਿ ਇਸ ਜੰਗ ਦੇ ਅਸੀਂ ਵਿਰੋਧ ਚ ਖੜੇ ਹਾਂ, ਉਹ ਕਾਬਲੇ ਤਾਰੀਫ ਨੇ। ਇਸੇ ਤਰ੍ਹਾਂ ਹੀ ਜੇ ਕਿਤੇ ਕੋਈ ਇਜ਼ਰਾਈਲੀ ਜਾਂ ਯਹੂਦੀ ਹੋਣ ਕਰਕੇ ਮਾਰਿਆ ਜਾਂਦਾ ਹੈ ਤੇ ਉਹਨਾਂ ਲਈ ਵੀ ਜਿਹੜੇ ਖੜੇ ਆ, ਸਾਨੂੰ ਮਜ਼ਲੂਮਾਂ ਦੇ ਨਾਲ ਖੜਨਾ ਚਾਹੀਦਾ। ਮਜ਼ਲੂਮ ਮਜ਼ਲੂਮ ਮਜ਼ਲੂਮ, ਚਾਹੇ ਇਹਦੇ ਨਾਲ ਨੌਕਰੀਆਂ ਮਿਲਦੀਆਂ ਹੋਣ ਕਿ ਲੈ ਵੀ ਆਪਾਂ ਜੇ ਇੰਨੇ ਕੁ ਬੰਦੇ ਮਾਰਾਂਗੇ ਇਜ਼ਰਾਈਲ ਨੂੰ ਬੰਬਾਂ ਦੀ ਲੋੜ ਪੈ ਗਈ, ਜੌਬਾਂ ਚਾਹੀਦੀਆਂ ਨੇ, ਜੌਬਾਂ ਤੋਂ ਇਨਕਾਰ ਕਰਨਾ ਪਏਗਾ, ਜੌਬਾਂ ਤੋਂ ਇਨਕਾਰ ਕਰਨਾ ਪਏਗਾ। ਜੇ ਸੱਚੀ ਮੁੱਚੀ ਕੋਈ ਇਹ ਜੌਬ ਲੈ ਕੇ ਆਇਆ ਕਿ ਇਜ਼ਰਾਈਲ ਦੇ ਵਿੱਚ ਇਜ਼ਰਾਈਲੀਆਂ ਦੇ ਖਿਲਾਫ ਬੰਬ ਚਾਹੀਦੇ ਨੇ, ਫਲਸਤੀਨੀਆਂ ਦੇ ਖਿਲਾਫ ਬੰਬ ਚਾਹੀਦੇ ਨੇ, ਤੁਹਾਡੇ ਇਲਾਕੇ ਚ ਫੈਕਟਰੀ ਲਾ ਦਈਏ, ਤੇ ਫਿਰ ਤੁਸੀਂ ਆਪੇ ਦੇ ਫੈਸਲੇ ਕਰਨੇ ਆ ਕਿ ਬਈ ਕਿਹੜੀਆਂ ਫੈਕਟਰੀਆਂ ਚੋਂ ਕਮਾਈ ਲੈਣੀ ਹੈ। ਕਮਾਈ ਇੱਥੇ ਕਦੇ ਹੋਣੀ ਹੋ ਨਹੀਂ, ਜਿੰਨਾ ਮਰਜ਼ੀ ਕੁਛ ਕਰ ਲਓ ਖੂਹ ਦੀ ਮਿੱਟੀ ਖੂਹ ਨੂੰ ਲੱਗਣੀ ਹੈ। ਹੁਣ ਦੇਖੋ ਤੁਸੀਂ ਪੈਨਿਕ ਕ੍ਰੀਏਟ ਹੋ ਰਿਹਾ, ਫਲਸਤੀਨੀ ਲੋਕਾਂ ਨੇ ਕੈਨੇਡੀਅਨ ਫਲਸਤੀਨੀਆਂ ਨੇ ਪ੍ਰਾਈਮ ਮਿਨਿਸਟਰ ਦੇ ਨਾਲ ਟੋਰਾਂਟੋ ਕਨਵੈਨਸ਼ਨ ਸੈਂਟਰ ਦੇ ਵਿੱਚ ਗੱਲਬਾਤ ਕੀਤੀ ਤੇ ਪ੍ਰਾਈਮ ਮਿਨਿਸਟਰ ਨੇ ਕਹਿਤਾ ਕਿ ਸੁਖਾਵੀਂ ਗੱਲਬਾਤ ਹੋਈ, ਬਹੁਤਾ ਕੋਈ ਪ੍ਰੋਮਿਸ ਨਾ ਦੀ ਕੋਈ ਚੀਜ਼ ਨਹੀਂ, ਬਸ ਹਾਂ ਜੀ ਗੱਲਬਾਤ ਹੋਈ, ਬੜੇ ਚੰਗੇ ਮਾਹੌਲ ਚ ਗੱਲਬਾਤ ਹੋਈ, ਠੀਕ ਹੈ। ਹੁਣ ਉਹ ਵੀ ਹੈ, ਹੁਣ ਇਹਨਾਂ ਨੂੰ ਮੈਂ ਫਲਸਤੀਨ ਵਾਲਿਆਂ ਨੂੰ ਤਾਂ ਮੈਂ ਇਹ ਦੇਖਾਂ ਵੀ ਮੈਂ ਵੀ ਫਲਸਤੀਨੀ ਆ, ਮੈਂ ਤੇ ਇਹਨਾਂ ਦੀ ਗੱਲ ਕਰਾਂ। ਦੂਜੇ ਪਾਸੇ ਕੈਨੇਡਾ ਦੇ ਵਿੱਚ ਫਲਸਤੀਨ ਦੇ ਇਜ਼ਰਾਈਲ ਦੇ ਬਹੁਤ ਥਾਵਾਂ ਤੋਂ ਫਲਸਤੀਨੀ ਲੋਕ ਨੇ ਜਿਹੜੇ ਉਹ ਲੈਬਨਾਨ ਚ ਵੀ ਨੇ, ਸੋ ਜਿਹੜੇ ਲੈਬਨਾਨ ਗਏ ਹੋਏ ਲੋਕ ਨੇ ਜਿਹਨਾਂ ਦਾ ਫਲਸਤੀਨ ਜਾਂ ਇਜ਼ਰਾਈਲੀਆਂ ਨਾਲ ਡਾਇਰੈਕਟ ਲਿੰਕ ਨਾ ਹੋਵੇ, ਪਰ ਲੈਬਨਾਨ ਕਿਉਂਕਿ ਗਾਜ਼ਾ ਦੀ ਉਹਦੇ ਸਰਹੱਦ ਤੇ ਲੱਗਦਾ ਤੇ ਹੁਣ ਇਜ਼ਰਾਈਲ ਵਾਲਾ ਜਿਹੜਾ ਅਟੈਕ ਦਾ ਏਰੀਆ ਉਧਰਲੇ ਪਾਸੇ ਆਇਆ, ਕੱਲ ਰਾਤ ਇੱਕ ਰੈਫੂਜੀ ਕੈਂਪ ਤੇ ਹਮਲਾ ਹੋਇਆ, ਉੱਥੇ ਕਹਿੰਦੇ 500-700 ਬੰਦੇ ਦਾ ਧਾਨ ਕਰ ਦਿੱਤਾ ਗਿਆ। ਕਿੱਥੇ ਹਮਾਸ ਹੈ, ਕਿਹਦੇ ਵਾਸਤੇ ਹਮਾਸ ਹੈ? ਅੱਗੇ ਪੂਰੇ ਦਾ ਪੂਰਾ ਅਫਗਾਨਿਸਤਾਨ ਤੇ ਪੂਰੇ ਦਾ ਪੂਰਾ ਇਰਾਕ, ਕਿੰਨੇ ਲੋਕ ਮਾਰੇ ਗਏ ਉਹਦੇ ਵਿੱਚ, ਤੇ ਉਸਾਮਾ ਫੜਨਾ ਉਸਾਮਾ ਫੜਨਾ ਤੇ ਉਸਾਮਾ ਪਤਾ ਨੀ ਕਿੱਥੋਂ ਫੜ ਕੇ ਲਿਆਂਦਾ ਜਾਂ ਨਹੀਂ ਫੜ ਕੇ ਲਿਆਂਦਾ, ਆਪਾਂ ਨੇ ਤਾਂ ਦੇਖਿਆ ਨੀ, ਠੀਕ ਹੈ, ਨਾ ਕਿਸੇ ਨੇ ਦਿਖਾਇਆ, ਤੇ ਸੰਸਾਰ ਨੇ ਮੰਨ ਲਿਆ ਜੀ ਫੜਿਆ ਸੀ, ਗ੍ਰਿਫਤਾਰ ਕੀਤਾ ਸੀ ਤੇ ਹਮਲੇ ਚ ਮਾਰਿਆ ਗਿਆ ਤੇ ਸਮੁੰਦਰ ਚ ਲਾਸ਼ ਚਲੀ ਗਈ। ਕੋਈ ਵਿਰੋਧ ਨੀ, ਕੋਈ ਹਿਊਮਨ ਰਾਈਟਸ ਨੀ, ਕੋਈ ਉਹਦੀ ਇੰਟਰੋਗੇਸ਼ਨ ਨੀ, ਕੋਈ ਕੁਛ ਨੀ, ਕੋਈ ਰਿਪੋਰਟ ਦੇਣ ਦੀ ਲੋੜ ਨੀ, ਜਾਂ ਬੜੇ ਸਾਹਿਬ ਨੇ ਕਹਿ ਦਿਆ ਸਲਾਮ ਸਰ ਠੀਕ ਹੈ ਹੋ ਜਾਏਗਾ। ਸੋ ਇਹ ਵੀ ਗੱਲਾਂ ਗਲਤ ਨੇ। ਇਹਦੇ ਵਿੱਚ ਇੱਕ ਤਾਂ ਲੈਬਨੀਜ਼ ਦੇ ਐਂਗਲ ਤੋਂ ਆਪਾਂ ਗੱਲ ਕਰਦੇ ਹਾਂ ਕਿ ਲੈਬਨੀਜ਼ ਲੋਕਾਂ ਦੀ CBC ਨੇ ਖਬਰ ਕੀਤੀ ਹੈ ਤੇ ਗਲੋਬਲ ਅਫੇਅਰਸ ਨੇ, ਕੈਨੇਡਾ ਦੇ ਗਲੋਬਲ ਅਫੇਅਰਸ ਨੇ ਲੈਬਨੀਜ਼ ਲੋਕਾਂ ਨੂੰ ਕਿਹਾ ਕਿ ਭਾਈ ਤੁਸੀਂ ਉੱਥੋਂ ਆਪਣੇ ਨਿਕਲਣ ਦਾ ਆਪ ਪ੍ਰਬੰਧ ਕਰੋ, ਅਸੀਂ ਵੀ ਕੋਸ਼ਿਸ਼ ਤਾਂ ਕਰ ਰਹੇ ਹਾਂ ਪਰ ਸਾਡੀਆਂ ਕਦੋਂ ਪਹੁੰਚਣਗੀਆਂ ਕਦੋਂ ਨਹੀਂ ਹੋਣਗੀਆਂ, ਹਨਾ, ਹਮ ਕੋਸ਼ਿਸ਼ ਕਰ ਰਹੇ ਹਾਂ ਪਰ ਤੁਸੀਂ ਆਪਣਾ ਆਪ ਬਚਾ ਲਓ। 15,000 ਦੇ ਕਰੀਬ ਕੈਨੇਡੀਅਨ ਸਿਟੀਜ਼ਨ ਆ ਜਿਹੜੇ ਉੱਥੇ ਫਸੇ ਆ, ਪਰ ਉਹ ਕਿਵੇਂ ਨਿਕਲ ਸਕਦੇ ਨੇ ਆਪਾਂ ਨੂੰ ਨਹੀਂ ਪਤਾ। ਇਹ ਸਾਰੀ ਪੈਨਿਕ ਦੇ ਵਿੱਚੋਂ ਹੁਣ ਤੁਸੀਂ ਲਾਓ ਇੰਡੀਆ ਵਾਲੀ ਗੱਲ ਕਿੱਥੇ ਗਈ, ਦੁਨੀਆ ਭਰ ਦੇ ਵਿੱਚ ਉਦੋਂ ਇਹ ਸੀ ਵੀ ਜੇ ਇਸ ਵਿਸ਼ੇ ਤੇ ਰਮਨਜੀਤ ਸ਼ੋਅ ਨਾ ਕੀਤਾ ਤਾਂ ਤੁਸੀਂ ਪਿੱਛੇ ਰਹਿ ਜਾਓਗੇ। ਨਿੱਜਰ ਵਾਲੇ ਮਾਮਲੇ ਦੇ ਉੱਤੇ, ਹਰਦੀਪ ਨਿੱਜਰ ਦਾ ਮਾਮਲਾ ਜੀ, ਖਾਲਿਸਤਾਨ ਦਾ ਮਾਮਲਾ ਜੀ, ਕੈਨੇਡਾ ਦੇ ਹਿਊਮਨ ਰਾਈਟਸ, ਭਾਰਤ, ਸਾਰੀ ਦੁਨੀਆ ਸਾਨੂੰ ਪਰੋਲਣੀ ਪੈ ਗਈ ਤੇ ਮਹੀਨਾ ਨੀ ਲਾਇਆ ਯਾਰ ਹੋਰਾਂ ਨੇ, ਵੀਜ਼ੇ ਵੀ ਥੋੜੇ ਥੋੜੇ ਖੁੱਲ ਗਏ ਤੇ ਕੰਮ ਵੀ ਹੋ ਗਿਆ ਤੇ ਹੁਣ ਤੁਸੀਂ ਜਿੰਨੀ ਮਰਜ਼ੀ ਰੈਲੀ ਕਹਿੰਦੇ, ਚਲੋ ਕਹਿੰਦੇ ਉਹ ਇਸ਼ੂ ਪੁਰਾਣਾ ਹੋ ਗਿਆ, ਨਵੀਆਂ ਖਬਰਾਂ ਆ ਗਈਆਂ, ਅੱਜ ਤੋਂ ਇਜ਼ਰਾਈਲ ਕੀ ਬਾਤ ਕਰੇਂਗੇ, ਸ਼ੋਅ ਚ ਟਾਈਮ ਹੀ ਨਹੀਂ ਹੈਗਾ। ਔਰ ਉਸ ਚੀਜ਼ ਨੇ ਕਿੰਨੇ ਲੋਕਾਂ ਨੂੰ ਪਰੇਸ਼ਾਨ ਕੀਤਾ, ਜਹਾਜ਼ਾਂ ਦੀਆਂ ਕੰਪਨੀਆਂ ਦੀਆਂ ਟਿਕਟ ਕੈਂਸਲ ਹੋਈਆਂ ਨੇ, ਕੈਂਸਲੇਸ਼ਨ ਦੀ ਫੀਸ ਦਿੱਤੀ, ਉਹ ਸੀਟਾਂ ਫੇਰ ਭਰ ਗਈ, ਜਿਹੜੀਆਂ ਟਿਕਟਾਂ ਵੇਚੀਆਂ ਸੀ ਉਹਨਾਂ ਚੋਂ ਪੈਸੇ ਲੈ ਲਏ ਜਾਂ ਉਹਨਾਂ ਦੇ ਕ੍ਰੈਡਿਟ ਅੱਗੇ ਕਰਤੇ, ਉਹਨਾਂ ਦੀਆਂ ਸੀਟਾਂ ਅਗਲੇ ਸਾਲ ਦੀਆਂ ਬੁੱਕ ਹੋ ਗਈਆਂ। ਮਤਲਬ ਜੇ ਹੁਣ ਮੈਂ ਜਹਾਜ਼ਾਂ ਦੀ ਕੰਪਨੀ ਰਨ ਕਰਦਾ ਹੋਵਾਂ ਤੇ ਅਸੀਂ 8-10 ਕੰਪਨੀ ਵਾਲੇ ਕਹਿੰਦੇ ਵੀ ਯਾਰ ਤੈਨੂੰ ਕੁਛ ਕਰ ਯਾਰ, ਸਾਡੇ ਲਈ ਪੈਸੇ ਹੀ ਨਹੀਂ ਆ ਰਹੇ, ਜਦੋਂ ਉਹ ਗੱਲ ਲੱਗਦੀ ਕੀ ਗੱਲ, ਆਪਾਂ ਹੁਣ ਇੰਡੀਆ ਦੀ ਫਾਈਲ ਚੱਕ ਕੇ ਲਿਆਓ ਯਾਰ, ਕੋਈ ਮਾੜਾ ਮੋਟਾ ਕਰੋਗਾ ਬਿਆਨ ਬੁਨ ਦਵਾ ਦੋ ਕੋਈ, ਇਹ ਤਾਂ ਆਲੂ ਪਿਆਜ਼ ਹੈ ਜੀ, ਜਦੋਂ ਮਰਜ਼ੀ ਮਹਿੰਗੇ ਕਰ ਦੋ, ਜਦੋਂ ਮਰਜ਼ੀ ਕ੍ਰਾਈਸਿਸ ਕ੍ਰੀਏਟ ਕਰ ਦੋ, ਇਹ ਹੋ ਜਾਂਦੀਆਂ ਨੇ। ਅੱਜ ਉਸ ਕ੍ਰਾਈਸਿਸ ਤੇ ਮੈਂ ਗੱਲ ਕਰਨ ਬੈਠਾ ਤੇ ਤੁਸੀਂ ਮੈਨੂੰ ਆਊਟਡੇਟਡ ਜਰਨਲਿਸਟ ਕਹੋਗੇ ਕਿ ਹੁਣ ਤੂੰ ਲੈਬਨਾਨ ਦੇ ਲੋਕਾਂ ਤੇ ਗੱਲ ਕਰ। ਜਦੋਂ ਮੈਂ ਲੈਬਨਾਨ ਦੇ ਲੋਕਾਂ ਤੇ ਗੱਲ ਕਰਦਾ ਹਾਂ ਫਿਰ ਮੈਂ ਫਲਸਤੀਨੀ ਲੋਕਾਂ ਦੀ ਮੀਟਿੰਗ ਦੇ ਉੱਤੇ ਗੱਲ ਕਰ ਲੈਣਾ ਕਿ ਇਸ ਮੀਟਿੰਗ ਦੇ ਵਿੱਚ ਨਿਕਲ ਕੇ ਕੀ ਮੂਹਰੇ ਆਇਆ। ਇੱਕ ਸੈਕਿੰਡ ਜੀ, ਮੇਰੇ ਕੋਲ ਕੋਈ, ਹਾਂਜੀ, ਤੇ ਫਲਸਤੀਨ ਵਾਲੇ ਮਾਮਲਿਆਂ ਦੀ ਮੀਟਿੰਗ ਹੋਈ ਹੈ। ਹੁਣ ਇਹਦੇ ਵਿੱਚ ਆਪਾਂ ਇੱਕ ਦੋ ਵੱਡੇ ਫੈਕਟਰ ਜਿਹੜੇ ਮੈਨੂੰ ਲੱਗੇ ਸੀ ਕਿ ਧਿਆਨ ਦੇਣੇ ਚਾਹੀਦੇ, ਵੈਸੇ ਤੇ ਇਕੱਲੀ ਖਬਰ ਦੇ ਉੱਤੇ ਹੀ ਚੰਗੀ ਤਰ੍ਹਾਂ ਡਿਸਕਸ਼ਨ ਹੋਣੀ ਚਾਹੀਦੀ ਸੀ। ਗੁੱਡ ਤੇ ਥੋਟਫੁੱਲ ਪ੍ਰਾਈਮ ਮਿਨਿਸਟਰ ਦਾ ਰਿਐਕਸ਼ਨ ਹੈ, ਗੁੱਡ ਐਂਡ ਥੋਟਫੁੱਲ ਕਨਵਰਸੇਸ਼ਨ ਹੋਈ ਹੈ ਸਾਡੀ, ਠੀਕ ਹੈ ਜੀ। ਜਿਹੜੇ ਉੱਥੋਂ ਮਿਲ ਕੇ ਗਏ ਨੇ ਉਹਨਾਂ ਨੇ ਵੀ ਆਪਦੇ ਗੱਲਾਂ ਦੱਸੀਆਂ ਕੀ ਪੁਆਇੰਟ। ਰੀਮ ਸੁਲਤਾਨ ਨੇ, ਸਪੋਕਸਪਰਸਨ ਫਾਰ ਗਰੁੱਪ ਆਫ ਪੈਲਸਟੀਨੀਅਨ ਕੈਨੇਡੀਅਨਸ, ਉਹਨਾਂ ਨੇ ਗੱਲ ਕੀਤੀ ਕਿ ਗਾਜ਼ਾ ਦੇ ਵਿੱਚ ਇੱਦਾਂ ਫੈਮਲੀਆਂ ਫਸੀਆਂ ਨੇ, ਦੇਰ ਹੈਜ਼ ਬੀਨ ਅ ਚੇਂਜ ਐਂਡ ਵੀ ਆਰ ਹੋਪਿੰਗ ਫੋਰ ਥਾਊਜ਼ੈਂਡਸ ਆਫ ਚਿਲਡਰਨ ਦੈਟ ਹੈਵ ਬੀਨ ਮਰਡਰਡ ਫੋਰ ਦਿਸ ਕ੍ਰੇਜ਼ੀਨੈਸ ਟੂ ਸਟੋਪ। ਕਹਿੰਦੇ ਅਸੀਂ ਬਾਰ ਬਾਰ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਕਲਾਊਟ, ਤੁਹਾਡਾ ਏਡਾ ਨਾਂ ਆ ਕੈਨੇਡਾ ਦਾ ਹੈ, ਕੈਨੇਡਾ ਨੇ ਤਾਂ ਵੋਟ ਪਾਈ ਹੈ ਕਿ ਅਸੀਂ ਸੀਜ਼ ਫਾਇਰ ਦੇ ਹੱਕ ਚ ਹੈ ਨਹੀਂ ਗੇ, ਹੁਣ ਕੈਨੇਡਾ ਤੋਂ ਆਪਾਂ ਕੀ ਆਸ ਰੱਖਦੇ ਹਾਂ। ਹਿਊਮੈਨੀਟੇਰੀਅਨ ਗੱਲਾਂ ਕਰਦੇ ਹਾਂ, ਕੈਨੇਡਾ ਕਿਤੇ ਵੀ ਟੈਂਸ਼ਨ ਨੂੰ ਡਿਫਿਊਜ਼ ਕਰਨ ਵਾਲੀ ਭੂਮਿਕਾ ਨਹੀਂ ਅਦਾ ਕਰ ਰਿਹਾ, ਔਰ ਜੇ ਸਾਨੂੰ ਵੀ ਹੈਵ ਟੂ ਕਾਲ ਅ ਸਪੇਡ ਇਹ ਵਿਕਟਮ ਦੇ ਵਿੱਚ, ਅਸੀਂ ਇਜ਼ਰਾਈਲੀ, ਯਹੂਦੀ, ਮੁਸਲਮਾਨ ਤੇ ਫਲਸਤੀਨੀ ਨਹੀਂ ਵੇਖਣਾ, ਅਸੀਂ ਨਹੀਂ ਵੇਖਣਾ ਇਹ ਬੱਚਿਆਂ ਦੇ ਮਨਾਂ ਚ ਕਿੰਨੀ ਜ਼ਹਿਰ ਭਰੀ ਆ 2005 ਤੋਂ, ਜਿਹੜੇ ਕੰਸਨਟ੍ਰੇਸ਼ਨ ਕੈਂਪ ਵਰਗੀਆਂ ਹਾਲਤਾਂ ਚ ਰਹਿੰਦੇ ਨੇ ਜਾਂ ਓਦਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ, ਉਹ ਪੁਜੀਸ਼ਨਾਂ ਨੂੰ ਆਪਾਂ ਕੀ ਕਰਾਂਗੇ ਨਾ, ਉੱਥੋਂ ਕਿਹੋ ਜਿਹੀ ਮਾਨਸਿਕਤਾ ਪੈਦਾ ਹੋਊਗੀ, ਉਹ ਅਟੈਕ ਕਰਨ ਦੇ ਚਾਂਸਿਸ ਵੱਧਦੇ ਨੇ। ਜੇ ਅਸੀਂ ਇੱਥੇ ਕਈਆਂ ਦੀ ਮੈਂਟਲ ਹੈਲਥ ਦੀ ਹਿਸਟਰੀ ਖੋਲਦੇ ਹਾਂ ਇੱਕ ਬੰਦੇ ਦੀ ਇੰਡੀਵਿਜੁਅਲ ਦੀ ਕਿ ਉਹਨੇ ਆਹ ਕ੍ਰਾਈਮ ਕੀਤਾ, ਉਹਨੇ 5 ਬੰਦਿਆਂ ਤੇ ਗੋਲੀ ਚਲਾਤੀ, ਉਹ ਮੈਂਟਲ ਸੀ, ਉਹਦਾ ਬਚਪਨ ਖਰਾਬ ਸੀ, ਤਾਂ ਜਿਹੜੇ ਬੰਦੇ 2005 ਤੋਂ ਉਹ ਜੇਲ੍ਹ ਵਰਗੀਆਂ ਸਥਿਤੀਆਂ ਦੇ ਵਿੱਚ ਪੈਦਾ ਹੋਏ ਆ, ਉਹਨਾਂ ਦੀ ਮਾਨਸਿਕ ਸਥਿਤੀ ਦਾ ਫਿਰ ਕੀ ਅਧਿਐਨ ਕਰੋਗੇ, ਫਿਰ ਉਹਨਾਂ ਦੇ ਕ੍ਰਾਈਮ ਨੂੰ ਆਪਾਂ ਅੱਤਵਾਦ ਕਹਾਂਗੇ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਜਾਂ ਉਹਨਾਂ ਨੂੰ ਬੈਡ ਟਰੋਮਾ ਚਾਈਲਡਹੁੱਡ ਦੇ ਵਿੱਚ ਪਾਵਾਂਗੇ, ਹੈ ਤਾਂ ਚਾਈਲਡਹੁੱਡ ਟਰੋਮਾ ਹੀ ਹੈ ਨਾ, ਉਹ ਵੀ ਇੰਨਾ ਵੱਡਾ ਟਰੋਮਾ ਕ੍ਰੀਏਟ ਕਰਨ ਤੋਂ ਬਾਅਦ। ਮੈਂ ਹਮਾਸ ਨੂੰ ਬਿਲਕੁਲ ਵੀ ਜਸਟੀਫਾਈ ਨਹੀਂ ਕਰਦਾ, ਪਰ ਉਸ ਤਰ੍ਹਾਂ ਦੇ ਅਟੈਕ ਦੇ ਵਿੱਚ ਤਾਂ ਅਸੀਂ ਵੀ ਦੇਖਦੇ ਹਾਂ ਕਿ ਵੈਦਰ ਦੇ ਆਰ ਕ੍ਰਿਮੀਨਲੀ ਰਿਸਪੋਂਸੀਬਲ ਕੀਤੇ ਜਾ ਸਕਦੇ ਕਿ ਨਹੀਂ, ਅਦਾਲਤ ਵੀ ਇਹ ਚੈੱਕ ਕਰਦੀ ਹੈ। ਇੱਕ ਖਾਸ ਤਰ੍ਹਾਂ ਦੀ ਮਾਨਸਿਕਤਾ ਤਿਆਰ ਹੁੰਦੀ ਹੈ, ਮੈਂ ਆਪਦੇ ਪਿੰਡਾਂ ਦੇ ਵਿੱਚ ਇਹ ਕੰਮ ਦੇਖਿਆ, ਆਮ ਘਰਾਂ ਚ ਲੋਕ ਕਹਿੰਦੇ ਹੁੰਦੇ ਸੀ ਕਿ ਜਾਨਵਰ ਨੂੰ, ਕੁੱਤੇ ਨੂੰ ਬੰਨ ਕੇ ਰੱਖੋ, ਇੰਨਾ ਬੰਨ ਕੇ ਰੱਖੋ ਕਿ ਉਹ ਕੌੜ ਹੋ ਜਾਂਦਾ, ਕਿ ਉਹਦੀ ਆਜ਼ਾਦੀ ਲਿਮਿਟ ਕਰ ਦਿਓ, ਸਾਰਾ ਦਿਨ ਉਹਨੂੰ ਬੰਨ ਕੇ ਰੱਖੋ, ਕਹਿੰਦੇ 15-20 ਦਿਨ ਕੁੱਤਾ ਬੰਨ ਕੇ ਰੱਖੋ, ਫਿਰ ਰਾਤ ਨੂੰ ਜੇ ਸੰਗਲ ਖੋਲਤਾ ਇਹ ਕਿਸੇ ਨੂੰ ਨੀ ਨੇੜੇ ਲੱਗਣ ਦਿੰਦਾ। ਉਹ ਅਸੀਂ ਇਹੀ ਤਜਰਬੇ ਆਪਣੇ ਤੇ ਕਰਦੇ ਹਾਂ, ਆਪਣੇ ਬੱਚਿਆਂ ਤੇ ਕਰਦੇ ਹਾਂ, ਜਾਨਵਰਾਂ ਤੇ ਕਰਦੇ ਹਾਂ, ਸਾਨੂੰ ਨੀ ਪਤਾ ਕਿ ਮਾਨਸਿਕਤਾ ਕਿਵੇਂ ਵਿਗਾੜੀ ਜਾ ਸਕਦੀ ਹੈ। ਸੋ ਉਸ ਚੀਜ਼ ਦਾ ਵੀ ਖਿਆਲ ਰੱਖੋ। ਇੱਕ ਇਹਦੇ ਵਿੱਚ ਜ਼ਰੂਰੀ ਗੱਲ ਜੋ ਇਹਨਾਂ ਨੇ ਕਹੀ ਗਈ ਹੈ, ਜਿਹਦੇ ਉੱਤੇ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਕੋਈ ਟਿੱਪਣੀ ਨਹੀਂ ਪੜ੍ਹੀ, ਉਹ ਗੱਲ ਆਈ ਹੈ ਕਿ ਬੋਲਣ ਦੀ ਆਜ਼ਾਦੀ ਵੀ ਹੋਣੀ ਚਾਹੀਦੀ ਹੈ। ਸੋ ਰੀਮ ਹੋਰਾਂ ਨੇ, ਰੀਮ ਸੁਲਤਾਨ ਨੇ ਜਿਹੜੀ ਗੱਲ ਚੁੱਕੀ ਹੈ, ਮੈਨੂੰ ਲੱਗਦਾ ਕਿ ਸਾਨੂੰ ਉਹਦੀ ਵੀ ਇਹਦੇ ਵਿੱਚ ਕੋਈ ਵੀ ਘੱਟ ਗਿਣਤੀ ਜਾਂ ਵੱਧ ਗਿਣਤੀ ਦਾ ਮਸਲਾ ਨਹੀਂ। ਉਹ ਕਹਿੰਦੇ ਵੀ ਸਟੇਟਮੈਂਟ, ਅਸੀਂ ਇਹ ਚਾਹੁੰਦੇ ਹਾਂ ਦੀ ਸਟੇਟਮੈਂਟ ਟੂ ਇੰਡੀਕੇਟ ਦੈਟ ਮੁਸਲਿਮ ਕੈਨੇਡੀਅਨ ਸ਼ੁੱਡ ਨਾਟ ਬੀ ਡਿਸਕ੍ਰੀਮੀਨੇਟਿਡ ਅਗੇਂਸਟ ਇਨ ਵਰਕ ਪਲੇਸਿਸ ਔਰ ਸਕੂਲ ਸਿਸਟਮਸ ਫੋਰ ਸਪੀਕਿੰਗ ਅਪ ਇਨ ਸਪੋਰਟ ਆਫ ਪੈਲਸਤੀਨੀਅਨਸ। ਜੇ ਕੋਈ ਫਲਸਤੀਨੀ ਲੋਕਾਂ ਲਈ ਇਹ ਕਹਿੰਦਾ ਹਾਏ ਬੱਚੇ ਮਾਰੇ ਗਏ ਤੇ ਫਲਸਤੀਨੀ ਹੈ ਜਾਂ ਗਾਜ਼ਾ 'ਚ ਬੱਚੇ ਮਾਰੇ ਗਏ, ਉਹਨੂੰ ਇੰਨਾ ਤਾਂ ਵਿਰਲਾਪ ਕਰ ਲੈਣ ਦਿਉ, ਇੰਨੀ ਕੁ ਫਰੀਡਮ ਆਫ ਐਕਸਪ੍ਰੈਸ਼ਨ ਕੈਨੇਡਾ 'ਚ ਹੋਣੀ ਚਾਹੀਦੀ ਹੈ। ਔਰ ਮੈਂ ਸਹਿਰਾ ਜੈਮਾ ਦੀ ਵੀ ਇਸ ਫਰੀਡਮ ਆਫ ਐਕਸਪ੍ਰੈਸ਼ਨ ਤੱਕ ਨਾਲ ਖੜਾ, ਸਿਰਫ ਇਸ ਦੇਸ ਤੇ ਨਾਲ ਖੜਾ, ਕਿਉਂਕਿ ਬਾਕੀ ਸਟੇਟਮੈਂਟਾਂ ਮੈਂ ਉਹਨਾਂ ਦੀਆਂ ਇੱਦਾਂ ਨਹੀਂ ਪੜ੍ਹੀਆਂ। ਸੋ ਜਿਹੜੀ ਮੈਂ ਸਟੇਟਮੈਂਟ ਪੜ੍ਹੀ ਆ ਉਹਦੇ ਉੱਤੇ ਮੈਂ ਕਹਿਣਾ ਕਿ ਬਈ ਜੇ ਕੋਈ ਇਹਨਾਂ ਦੇ ਹੱਕ 'ਚ ਆਵਾਜ਼ ਉਠਾਉਂਦਾ ਤੇ ਉਹਦੇ ਉਨੀ ਗੱਲ ਕਹਿਣ ਦੀ ਉਹਨੂੰ ਇਜਾਜ਼ਤ ਹੋਣੀ ਚਾਹੀਦੀ ਹੈ। ਇਹ ਵੀ ਸਪੈਸੀਫਿਕਲੀ ਪ੍ਰਾਈਮ ਮਿਨਿਸਟਰ ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਨੇ ਇਹ ਗੱਲ ਆਖੀ ਆ, ਕਿਉਂਕਿ NDP ਦੀ ਕੌਕਸ ਆਲਸੋ ਕਾਲਡ ਔਨ ਟਰੂਡੋ ਟੂ ਕਾਲ ਫੋਰ ਅ ਸੀਜ਼ ਫਾਇਰ। NDP ਨੇ ਇੰਨੀ ਗੱਲ ਤਾਂ ਚਲੋ ਚੰਗੀ ਕਰਤੀ ਟਵਿੱਟਰ ਤੇ ਇਹ ਗੱਲ ਕਹੀ ਹੈ, ਫੈਡਰਲ NDP ਨੇ ਕਹੀ ਹੈ, ਪਰ ਜਿਹੜੀ ਓਨਟੈਰੀਓ NDP ਦਾ ਸਟੈਂਸ ਸੀਗਾ ਉਹਦੇ ਉੱਤੇ ਜ਼ਰੂਰ ਕੁਐਸਚਨ ਰੇਜ਼ ਹੋਏ ਆ ਕਿ ਫਰੀਡਮ ਆਫ ਐਕਸਪ੍ਰੈਸ਼ਨ ਨੂੰ ਜ਼ਰੂਰ ਮੇਨਟੇਨ ਕਰੋ। ਸੋ ਆਹ 2-3 ਖਬਰਾਂ ਸੀਗੀਆਂ ਜੋ ਕੈਨੇਡੀਅਨ ਹਾਲਾਤ ਤੇ ਆਉਂਦੀਆਂ ਨੇ ਜੀ। ਹੁਣ ਖਬਰਾਂ ਦਾ ਸਮਾਂ ਹੋ ਚੁੱਕਿਆ ਤੇ ਖਬਰਾਂ ਤੋਂ ਬਾਅਦ ਅਸੀਂ ਜਸਵਿੰਦਰ ਸੱਲ ਸਾਹਿਬ ਨਾਲ ਗੱਲਬਾਤ ਕਰਾਂਗੇ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੁਣਵੀਆਂ ਖਬਰਾਂ। ਇਜ਼ਰਾਈਲ ਵੱਲੋਂ ਇੱਕ ਹੋਰ ਸ਼ਰਨਾਰਥੀ ਕੈਂਪ ਤੇ ਹਮਲਾ, ਕਈ ਮੌਤਾਂ ਦਾ ਖਦਸ਼ਾ। ਜੈਸ਼ੰਕਰ ਦੇ ਵੱਲੋਂ ਪੁਰਤਗਾਲ ਦੇ ਵਿਦੇਸ਼ ਮੰਤਰੀ ਦੇ ਨਾਲ ਕੀਤੀ ਮੁਲਾਕਾਤ। ਨੰਦਨੀ ਦਾਸ ਨੇ ਬ੍ਰਿਟਿਸ਼ ਅਕੈਡਮੀ ਬੁੱਕ ਪੁਰਸਕਾਰ ਜਿੱਤਿਆ। ਪੰਜਾਬ ਦੇ ਵਿਚ ਰੂਹ ਕੰਬਾਊ ਹਾਦਸੇ 'ਚ 6 ਲੋਕਾਂ ਦੀ ਹੋਈ ਮੌਤ। ਗਾਜ਼ਾ ਦੇ ਵਿਚ ਇਜ਼ਰਾਈਲੀ ਫੌਜ ਨੇ ਮਾਰੇ ਹਮਾਸ ਦੇ 50 ਅੱਤਵਾਦੀ। ਹੁਣ ਖਬਰਾਂ ਵਿਸਥਾਰ ਨਾਲ। ਗਾਜ਼ਾ ਚ ਹਮਾਸ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਨੇ ਦੋਸ਼ ਲਗਾਇਆ ਕਿ ਇਜ਼ਰਾਈਲ ਨੇ ਗਾਜ਼ਾ ਸਿਟੀ ਨੇੜੇ ਜਬਾਲੀਆ ਸ਼ਰਨਾਰਥੀ ਕੈਂਪ ਵਾਲੀ ਇਮਾਰਤ ਤੇ ਹਵਾਈ ਹਮਲਾ ਕੀਤਾ। ਲਗਾਤਾਰ ਦੂਜੇ ਦਿਨ ਇਕ ਹੋਰ ਸ਼ਰਨਾਰਥੀ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ। ਉਧਰ ਦੋਹਰੇ ਪਾਸਪੋਰਟ ਵਾਲੇ ਦਰਜਨਾ ਲੋਕ ਗਾਜ਼ਾ ਤੋਂ ਰਾਫਾ ਲਾਂਘੇ ਰਾਹੀਂ ਮਿਸਰ ਪਹੁੰਚ ਗਏ ਨੇ। ਇਜ਼ਰਾਈਲ ਹਮਾਸ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਵਿਦੇਸ਼ੀ ਪਾਸਪੋਰਟ ਧਾਰਕਾਂ ਨੂੰ ਗਾਜ਼ਾ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੌਰਾਨ 5 ਦਿਨਾਂ 'ਚ ਦੂਜੀ ਵਾਰ ਸੰਚਾਰ ਤੇ ਇੰਟਰਨੈਟ ਸੇਵਾਵਾਂ ਦੇ ਵਿਚ ਕਟੌਤੀ ਤੋਂ ਬਾਅਦ ਉਨ੍ਹਾਂ ਨੂੰ ਹੌਲੀ ਹੌਲੀ ਬਹਾਲ ਕਰ ਦਿੱਤਾ ਗਿਆ। ਮਾਨਵੀ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਬਲੈਕਆਊਟ ਦੇ ਨਾਲ ਗਾਜ਼ਾ ਦੇ ਵਿਚ ਰਾਹਤ ਕਾਰਜਾਂ ਦੇ ਵਿਚ ਹੋਰ ਅੜਿੱਕਾ ਪੈ ਸਕਦਾ ਹੈ। ਹਮਾਸ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਗਾਜ਼ਾ ਦੇ ਵਿਚ ਮੌਤਾਂ ਦੀ ਗਿਣਤੀ ਵੱਧ ਕੇ 8525 ਹੋ ਗਈ ਹੈ। ਇਜ਼ਰਾਈਲੀ ਹਮਲਿਆਂ ਤੇ ਹਿੰਸਾ ਚ ਪੱਛਮੀ ਕੰਢੇ ਦੇ ਵਿਚ 122 ਫਲਸਤੀਨੀ ਮਾਰੇ ਜਾ ਚੁੱਕੇ ਨੇ। ਇਜ਼ਰਾਈਲ ਵਿਚ 1400 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਹੈ। ਲਬਨਾਨ ਦੇ ਕੰਮ ਚਲਾਓ ਪ੍ਰਧਾਨ ਮੰਤਰੀ ਨਜ਼ੀਬ ਮਿਕਾਤੀ ਨੇ ਕਿਹਾ ਕਿ ਹਮਾਸ ਇਜ਼ਰਾਈਲ ਜੰਗ ਬੇਕਾਬੂ ਹੋਣ ਤੋਂ ਰੋਕਣ ਦੀ ਲੋੜ ਹੈ ਕਿਉਂਕਿ ਇਸ ਦਾ ਅਸਰ ਲਬਨਾਨ ਦੇ ਨਾਲ ਪੂਰੇ ਖਿੱਤੇ ਦੇ ਵਿਚ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ 5 ਦਿਨਾਂ 'ਚ ਜੰਗ ਬੰਦੀ ਦੀ ਲੋੜ ਹੈ ਤਾਂ ਜੋ ਮਸਲੇ ਦਾ ਪੱਕਾ ਹੱਲ ਕੱਢਿਆ ਜਾ ਸਕੇ, ਕੈਦੀਆਂ ਦੀ ਅਦਲਾ ਬਦਲੀ ਕੀਤੀ ਜਾ ਸਕੇ। ਇਜ਼ਰਾਈਲੀ ਯੂਨੀਵਰਸਿਟੀਆਂ ਦੇ ਮੁਖੀਆਂ ਨੇ ਯਹੂਦੀ ਮੁਲਕ ਦੇ ਵਿਰੋਧ ਤੇ ਚਿੰਤਾ ਜਤਾਉਂਦਿਆਂ ਦੁਨੀਆਂ ਭਰ ਦੀ ਯੂਨੀਵਰਸਿਟੀਆਂ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਕਿਹਾ ਗਿਆ ਕਿ ਬੋਲਣ ਦੀ ਆਜ਼ਾਦੀ ਸਾਰਿਆਂ ਦਾ ਹੱਕ ਹੈ ਪਰ ਨਫ਼ਰਤੀ ਭਾਸ਼ਣ ਜਾਂ ਫਿਰ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਹਮਾਸ ਦੇ ਹਮਲੇ ਤੋਂ ਮਗਰੋਂ ਅਮਰੀਕਾ ਤੇ ਯੂਰਪ ਦੀਆਂ ਯੂਨੀਵਰਸਿਟੀਆਂ ਦੇ ਵਿਚ ਤਣਾਅ ਦਾ ਮਾਹੌਲ ਬਣ ਗਿਆ ਹੈ। ਕੁਝ ਵਿਦਿਆਰਥੀ ਫੈਕਲਟੀ ਨੇ ਦਹਿਸ਼ਤੀ ਗੁੱਟ ਤੇ ਉਨ੍ਹਾਂ ਦੇ ਹਮਲੇ ਦੀ ਹਮਾਇਤ ਕੀਤੀ ਹੈ। ਹਾਰਵਰਡ ਦੇ ਵਿਚ 30 ਤੋਂ ਵੱਧ ਵਿਦਿਆਰਥੀਆਂ ਦੇ ਗੁੱਟਾਂ ਨੇ ਕਿਹਾ ਕਿ ਹਮਾਸ ਦੇ ਹਮਲੇ ਦੇ ਲਈ ਇਜ਼ਰਾਈਲ ਪੂਰੀ ਤਰ੍ਹਾਂ ਦੇ ਨਾਲ ਜ਼ਿੰਮੇਵਾਰ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਪਣੇ ਪੁਰਤਗਾਲੀ ਹਮਰੁਤਬਾ ਜੁਆਓ ਦੇ ਨਾਲ ਬੁੱਧਵਾਰ ਨੂੰ ਭਾਰਤ ਪੁਰਤਗਾਲ ਸਬੰਧਾਂ ਦੇ ਵੱਖ ਵੱਖ ਪਹਿਲੂਆਂ ਤੇ ਚਰਚਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਪੁਰਤਗਾਲ ਸਬੰਧਾਂ ਦੇ ਖੇਤਰਾਂ ਦੇ ਲਈ ਬਹੁਤ ਸਾਰੇ ਨੇ ਊਰਜਾ ਅਤੇ ਗਤੀਵਿਧੀਆਂ ਦੇਖੀਆਂ ਹਨ। ਇਹ ਨੋਟ ਕਰਦੇ ਹੋਇਆਂ ਵਪਾਰ ਤੇ ਨਿਵੇਸ਼ ਸਪਸ਼ਟ ਤੌਰ ਤੇ ਇਕ ਮਜ਼ਬੂਤ ਚਾਲਕ ਸ਼ਕਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤੀ ਆਈ ਟੀ ਕੰਪਨੀਆਂ ਨੇ ਪੁਰਤਗਾਲ ਵਿਖੇ ਆਪਣੀ ਪਹਿਚਾਣ ਬਣਾਈ ਹੈ। ਭਾਰਤ ਵਿਚ ਜਨਮੀ ਲੇਖਿਕਾ ਨੰਦਨੀ ਦਾਸ 2023 ਦੇ ਬ੍ਰਿਟਿਸ਼ ਅਕੈਡਮੀ ਬੁੱਕ ਪ੍ਰਾਈਜ਼ ਫਾਰ ਗਲੋਬਲ ਕਲਚਰਲ ਅੰਡਰਸਟੈਂਡਿੰਗ ਦਾ ਜੇਤੂ ਐਲਾਨਿਆ ਗਿਆ, ਜੋ ਕਿ 25,000 ਪਾਉਂਡ ਦਾ ਇਕ ਪ੍ਰਮੁੱਖ ਅੰਤਰਰਾਸ਼ਟਰੀ ਗੈਰ ਗਲਪ ਇਨਾਮ ਹੈ ਜੋ ਉਸਦੀ ਕਿਤਾਬ ਕੋਟਿੰਗ ਇੰਡੀਆ ਇੰਗਲੈਂਡ ਦੇ ਲਈ ਮਿਲਿਆ। ਕੋਲਕਾਤਾ ਤੋਂ ਢਾਕਾ ਨੂੰ ਜਾਣ ਵਾਲੀ ਭਾਰਤ ਬੰਗਲਾਦੇਸ਼ ਮੈਤਰੀ ਐਕਸਪ੍ਰੈਸ ਰੇਲ ਗੱਡੀ ਤੇ ਬੰਗਲਾਦੇਸ਼ ਨੈਸ਼ਨਲ ਪਾਰਟੀ ਦੇ ਕਾਰਜ ਕਰਤਾ ਤੇ ਕਥਿਤ ਤੌਰ ਤੇ ਪਾਵਨਾ ਤੇ ਈਸ਼ਵਰ ਵਰਦੀ ਵਿਖੇ ਨਾਕਾਬੰਦੀ ਦੌਰਾਨ ਹਮਲਾ ਕਰ ਦਿੱਤਾ ਗਿਆ। ਚਸ਼ਮਦੀਦਾ ਦੇ ਅਨੁਸਾਰ ਨੌਜਵਾਨ ਨੇ ਰੇਲ ਗੱਡੀ ਤੇ ਪੈਟਰੋਲ, ਪੱਥਰ ਤੇ ਇੱਟਾਂ ਸੁੱਟੀਆਂ ਤੇ ਖਿੜਕੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਹਮਾਸ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ। ਇਸ ਹਮਲੇ ਦੇ ਵਿਚ ਕਿਸੇ ਵੀ ਯਾਤਰੀ ਜਾਂ ਹੋਰ ਵਿਅਕਤੀ ਦੇ ਕੋਈ ਸੱਟ ਫਿੱਟ ਲੱਗਣ ਦੀ ਜਾਣਕਾਰੀ ਨਹੀਂ ਮਿਲੀ। ਰੇਲ ਗੱਡੀ ਦੇ ਇਕ ਡੱਬੇ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ ਹਨ ਪਰ ਰੇਲ ਗੱਡੀ ਆਪਣੇ ਸਫ਼ਰ ਤੇ ਨਿਕਲ ਗਈ। ਪਵਨਾ ਦੇ ਵਧੀਕ ਪੁਲਿਸ ਸੁਪਰਡੈਂਟ ਮਸੂਦ ਆਲਮ ਨੇ ਦਸਿਆ ਪੈਟਰੋਲ ਬੰਬਾਂ ਦੇ ਕਾਰਨ ਗੱਡੀ ਦੇ ਸ਼ੀਸ਼ੇ ਟੁੱਟ ਗਏ ਪਰ ਖੁਸ਼ਕਿਸਮਤੀ ਦੇ ਨਾਲ ਕਿਸੇ ਯਾਤਰੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕੀਤੀ ਜਾ ਰਹੀ ਹੈ। ਭਾਰਤ ਦੇ ਸੂਬੇ ਪੰਜਾਬ ਚ ਜ਼ਿਲ੍ਹਾ ਮਲੇਰਕੋਟਲਾ ਤੋਂ ਸੁਨਾਮ ਮਹਿਲਾ ਚੌਕ ਵੱਲ ਆ ਰਹੇ ਇਕ ਟਰਾਲੇ ਦੀ ਟੱਕਰ ਇਕ ਕਾਰ ਦੇ ਨਾਲ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿਚ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਦੇ ਮੁਤਾਬਕ ਦੇਰ ਰਾਤ 2 ਵਜੇ ਦੇ ਕਰੀਬ ਸੁਨਾਮ ਦੇ 6 ਲੋਕ ਇਕ ਕਾਰ ਚ ਮਲੇਰਕੋਟਲਾ ਜਾ ਰਹੇ ਸਨ। ਜਦੋਂ ਉਹ ਸੁਨਾਮ ਵਾਪਸ ਆ ਰਹੇ ਸਨ ਤਾਂ ਰਾਹ ਦੇ ਵਿਚ ਟਰਾਲੇ ਦੇ ਨਾਲ ਉਨ੍ਹਾਂ ਦੀ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ ਜਿਸ ਨਾਲ ਇਕ ਵੱਡਾ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਵੈਲਡਿੰਗ ਵਾਲੀ ਮਸ਼ੀਨ ਦੇ ਨਾਲ ਲੋਹੇ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਫਿਲਹਾਲ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਗਿਆ। ਜਪਾਨ ਦੇ ਪ੍ਰਧਾਨ ਮੰਤਰੀ ਨੇ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਆਰਥਿਕ ਝਟਕੇ ਨੂੰ ਘਟਾਉਣ ਦੇ ਲਈ ਅਹਿਮ ਫੈਸਲਾ ਲਿਆ। ਜਪਾਨ ਦੇ ਪ੍ਰਧਾਨ ਮੰਤਰੀ ਫਿਊਮੀਓ ਕਿਸ਼ੀਦਾ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਵੱਧ ਰਹੀ ਮਹਿੰਗਾਈ ਤੋਂ ਆਰਥਿਕ ਝਟਕੇ ਨੂੰ ਘਟਾਉਣ ਦੇ ਲਈ ਉਪਾਵਾਂ ਦੇ ਪੈਕੇਜ ਦੇ ਵਿਚ 17 ਟ੍ਰਿਲੀਅਨ ਯੇਨ ਤੋਂ ਵੱਧ ਖਰਚ ਕਰੇਗੀ ਜਿਸ ਵਿਚ ਟੈਕਸ ਚ ਕਟੌਤੀ ਸ਼ਾਮਲ ਹੋਵੇਗੀ। ਰਾਇਟਰਸ ਦੀ ਇਕ ਰਿਪੋਰਟ ਦੇ ਅਨੁਸਾਰ ਸਰਕਾਰ ਪੈਕੇਜ ਦੇ ਲਈ 17 ਟ੍ਰਿਲੀਅਨ ਯੇਨ ਤੋਂ ਵੱਧ ਖਰਚ ਕਰਨ ਤੇ ਵਿਚਾਰ ਕਰ ਰਹੀ ਹੈ ਜਿਸ ਵਿਚ ਆਮਦਨੀ ਤੇ ਰਿਹਾਇਸ਼ੀ ਟੈਕਸਾਂ ਦੇ ਨਾਲ ਨਾਲ ਗੈਸੋਲੀਨ ਅਤੇ ਉਪਯੋਗਤਾ ਬਿੱਲਾਂ ਨੂੰ ਰੋਕਣ ਦੇ ਲਈ ਸਬਸਿਡੀਆਂ ਵਿਚ ਸਥਾਈ ਕਟੌਤੀ ਸ਼ਾਮਲ ਹੋਵੇਗੀ। ਸੂਤਰਾਂ ਅਨੁਸਾਰ ਖਰਚ ਦੇ ਹਿੱਸੇ ਨੂੰ ਫੰਡ ਦੇਣ ਲਈ ਸਰਕਾਰ 13.1 ਟ੍ਰਿਲੀਅਨ ਯੇਨ ਦੇ ਮੌਜੂਦਾ ਵਿੱਤੀ ਸਾਲ ਦੇ ਲਈ ਇਕ ਪੂਰਕ ਬਜਟ ਤਿਆਰ ਕਰੇਗੀ। ਇਸ ਵਿਚ ਪ੍ਰਤੀ ਵਿਅਕਤੀ 40,000 ਯੇਨ ਦੀ ਆਮਦ ਅਤੇ ਰਿਹਾਇਸ਼ੀ ਟੈਕਸ ਚ ਕਟੌਤੀ ਅਤੇ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ 70,000 ਯੇਨ ਨਕਦ ਹੈਡ ਆਊਟਸ ਸ਼ਾਮਲ ਨੇ। ਤੁਹਾਨੂੰ ਦੱਸ ਦੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਮਹਿੰਗਾਈ ਇੱਕ ਸਾਲ ਤੋਂ ਵੱਧ ਸਮੇਂ ਲਈ ਕੇਂਦਰੀ ਬੈਂਕ ਦੇ 2% ਦੇ ਟੀਚੇ ਤੋਂ ਉੱਪਰ ਰਹੀ ਹੈ। ਖਪਤ ਦੇ ਤੋਲਣ ਤੇ ਕੋਵਿਡ-19 ਦੁਆਰਾ ਛੱਡੇ ਗਏ ਦਾਗਾਂ ਤੋਂ ਦੇਰੀ ਨਾਲ ਰਿਕਵਰੀ ਕਰਨ ਵਾਲੀ ਅਰਥ ਵਿਵਸਥਾ ਦੇ ਦ੍ਰਿਸ਼ਟੀਕੋਣ ਤੇ ਬਦਲ ਛਾ ਗਏ ਹਨ। ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਦੇ ਵੋਟਰਾਂ ਨੂੰ ਯੂਕਰੇਨ ਯੁੱਧ ਤੋਂ ਬਾਅਦ ਵਧਦੀਆਂ ਕੀਮਤਾਂ ਦੁਆਰਾ ਨਿਚੋੜਿਆ ਗਿਆ ਜਦੋਂ ਕਿ ਕਿਸ਼ੀਦਾ ਦੀਆਂ ਪੋਲ ਰੇਟਿੰਗ 2021 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਹਨ। ਭਾਰਤ ਦੇ ਸੂਬੇ ਦਿੱਲੀ ਦੇ ਕਈ ਹਿੱਸਿਆਂ ਦੇ ਵਿਚ ਹਵਾ ਪ੍ਰਦੂਸ਼ਿਤ ਹੋ ਕੇ ਗੰਭੀਰ ਸ਼੍ਰੇਣੀ ਦੇ ਵਿਚ ਪਹੁੰਚ ਗਈ ਹੈ। ਸ਼ਹਿਰ ਦੇ ਵਿਚ ਲਗਾਤਾਰ ਤੀਜੇ ਦਿਨ ਵੀ ਧੂੰਆਂ ਛਾਇਆ ਰਿਹਾ। ਪਰਾਲੀ ਸਾੜਨ ਦੇ ਮਾਮਲਿਆਂ ਚ ਵਾਧੇ ਦੇ ਕਾਰਨ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 2 ਹਫ਼ਤਿਆਂ ਦੌਰਾਨ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਚ ਪ੍ਰਦੂਸ਼ਣ ਦਾ ਪੱਧਰ ਵਧੇਗਾ। ਇਹ ਚਿੰਤਾਜਨਕ ਹੈ ਕਿਉਂਕਿ ਕਈ ਖੇਤਰਾਂ ਚ ਹਵਾ ਗੁਣਵੱਤਾ ਸੂਚਕ ਅੰਕ ਪਹਿਲਾਂ ਹੀ 400 ਤੋਂ ਵੱਧ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਵਿਚ ਦਮੇ ਅਤੇ ਫੇਫੜਿਆਂ ਨਾਲ ਸੰਬੰਧਿਤ ਸਮੱਸਿਆਵਾਂ ਵੱਧ ਸਕਦੀਆਂ ਨੇ। ਭਾਰਤ ਦੇ ਕੇਰਲ ਰਾਜ ਦੇ ਵਿਚ ਪੁਲਿਸ ਹੈੱਡਕੁਆਰਟਰ ਨੂੰ ਫੋਨ ਕਰਕੇ ਮੁੱਖ ਮੰਤਰੀ ਪਿਨਾਰਾਈ ਵਿਜ਼ਯਨ ਨੂੰ ਜਾਣੂ ਦਿੱਤੀ ਗਈ। ਪੁਲਿਸ ਨੇ ਅੱਜ ਬੁੱਧਵਾਰ ਸ਼ਾਮ ਨੂੰ ਪੁਲਿਸ ਹੈੱਡਕੁਆਰਟਰ ਦੇ ਕੰਟਰੋਲ ਰੂਮ ਤੇ ਫੋਨ ਕਰਕੇ ਇਹ ਧਮਕੀ ਦਿੱਤੀ ਗਈ। ਮੀਡੀਆ ਦੇ ਵਿਚ ਫੈਲੀਆਂ ਕੁਝ ਰਿਪੋਰਟਾਂ ਦੇ ਵਿਚ ਕਿਹਾ ਗਿਆ ਕਿ ਇਹ ਫੋਨ ਕਾਲ ਨਾਬਾਲਗ ਲੜਕੇ ਵੱਲੋਂ ਕੀਤੀ ਗਈ ਸੀ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੇ ਸਾਰੇ ਪਹਿਲੂਆਂ ਦੀ ਹੁਣ ਜਾਂਚ ਕਰ ਰਿਹਾ ਤੇ ਇਸ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਗਿਆ। ਹਾਊਸਿੰਗ ਤੇ ਹੋਰਨਾਂ ਸਰਵਿਸਿਜ਼ ਦੇ ਉੱਤੇ ਪੈ ਰਹੇ ਬੋਝ ਦੇ ਕਾਰਨ ਫੈਡਰਲ ਸਰਕਾਰ ਨੇ ਕੈਨੇਡਾ ਦੇ ਵਿਚ ਨਵੇਂ ਪਰਮਾਨੈਂਟ ਰੈਜ਼ੀਡੈਂਸ ਦੀ ਗਿਣਤੀ ਨੂੰ 2026 ਦੇ ਵਿਚ ਸਥਿਰ ਰੱਖਣ ਦਾ ਫੈਸਲਾ ਕੀਤਾ। ਇਹ ਐਲਾਨ ਬੁੱਧਵਾਰ ਨੂੰ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੁੱਧਵਾਰ ਨੂੰ ਪਾਰਲੀਮੈਂਟ ਦੇ ਵਿਚ ਅਗਲੇ 3 ਸਾਲਾਂ ਦੇ ਟੀਚੇ ਰੱਖੇ। ਉਨ੍ਹਾਂ ਨੇ ਆਖਿਆ ਕਿ 2026 ਦੇ ਵਿਚ ਪਰਮਾਨੈਂਟ ਰੈਜ਼ੀਡੈਂਸ ਨੂੰ 5 ਲੱਖ ਉੱਤੇ ਸਥਿਰ ਰੱਖਿਆ ਜਾਵੇਗਾ। ਇਸ ਪਲਾਨ ਦੇ ਵਿਚ ਦੱਸਿਆ ਗਿਆ ਕਿ 2024 ਤੇ 2025 ਦੇ ਲਈ ਟੀਚੇ ਪਹਿਲਾਂ ਵਾਂਗ ਹੀ 4,85,000 ਤੇ 50 ਲੱਖ ਤੱਕ ਕ੍ਰਮਵਾਰ ਵਧਣਗੇ, ਪਰ ਬਾਅਦ ਦੇ ਵਿਚ ਇਨ੍ਹਾਂ ਨੂੰ ਸਥਿਰ ਕਰ ਦਿੱਤਾ ਜਾਵੇਗਾ। ਪਿਛਲੇ ਕੁਝ ਸਾਲਾਂ ਦੇ ਵਿਚ ਲਿਬਰਲਾਂ ਨੇ ਇਨ੍ਹਾਂ ਟੀਚਿਆਂ ਦੇ ਵਿਚ ਤੇਜ਼ੀ ਦੇ ਨਾਲ ਵਾਧਾ ਕੀਤਾ ਤੇ 2021 ਤੇ 2022 ਦੇ ਵਿਚ ਤਾਂ ਨਵੇਂ ਪਰਮਾਨੈਂਟ ਰੈਜ਼ੀਡੈਂਸ ਦੀ ਗਿਣਤੀ ਸਾਰੇ ਰਿਕਾਰਡ ਤੋੜ ਗਈ। ਇਨ੍ਹਾਂ ਵਾਧਿਆਂ ਦਾ ਉਨੀ ਤੇਜ਼ੀ ਦੇ ਨਾਲ ਹੀ ਮੁਲਿਆਂਕਣ ਵੀ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਮੌਜੂਦਾ ਸਰੋਤਾਂ ਤੇ ਅਫੋਰਡੇਬਲ ਹਾਊਸਿੰਗ ਦੇ ਮਸਲੇ ਦੇ ਨਾਲ ਵੀ ਨਜਿੱਠਣਾ ਪੈ ਰਿਹਾ। ਇਨ੍ਹਾਂ ਮੁੱਦਿਆਂ ਨੂੰ ਠੀਕ ਕਰਨ ਦੇ ਲਈ ਸਰਕਾਰ ਉੱਤੇ ਕਾਫੀ ਦਬਾਅ ਪਾਇਆ ਜਾ ਰਿਹਾ। ਮਿਲਰ ਨੇ ਆਖਿਆ ਇਮੀਗ੍ਰੈਂਟਸ ਦੇ ਵੱਲੋਂ ਕੈਨੇਡਾ ਦੇ ਆਰਥਿਕ ਵਿਕਾਸ ਤੇ ਲੇਬਰ ਮਾਰਕੀਟ ਦੇ ਵਿਚ ਜਿਹੜਾ ਯੋਗਦਾਨ ਪਾਇਆ ਜਾਂਦਾ ਇਹ ਚਿੰਤਾਵਾਂ ਉੱਤੇ ਆ ਕੇ ਸੰਤੁਸ਼ਟ ਹੋ ਜਾਂਦੀਆਂ ਨੇ। ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਿਲਰ ਨੇ ਆਖਿਆ ਕਿ ਨਵਾਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਦੇ ਵਿਚ ਵਾਧੇ ਦੇ ਨਾਲ ਹਾਊਸਿੰਗ ਦੀ ਮੰਗ ਦੇ ਵਿਚ ਸਿੱਧਾ ਵਾਧਾ ਨਹੀਂ ਹੁੰਦਾ। ਜਿਵੇਂ ਕਿ ਨਵੇਂ ਇਮੀਗ੍ਰੈਂਟਸ ਨੂੰ ਹਾਊਸਿੰਗ ਦੀ ਲੋੜ ਹੋ ਸਕਦੀ ਹੈ, ਉਹ ਨਵਾਂ ਹਾਊਸਿੰਗ ਸਟਾਕ ਤਿਆਰ ਕਰਨ ਦੇ ਵਿਚ ਵੀ ਮਦਦ ਕਰ ਸਕਦੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਹੋਮ ਹੀਟਿੰਗ ਆਇਲਸ ਉੱਤੇ ਟੈਕਸ ਵਿਚ ਜਿੰਨੀ ਛੋਟ ਦਿੱਤੀ ਜਾ ਸਕਦੀ ਸੀ ਉਸ ਤੋਂ ਵੱਧ ਹੋਰ ਛੋਟ ਜਾਂ ਰੋਕ ਨਹੀਂ ਲਗਾਈ ਜਾਵੇਗੀ। ਟਰੂਡੋ ਨੇ ਆਖਿਆ ਕਿ ਪ੍ਰਦੂਸ਼ਣ ਸਬੰਧੀ ਕੀਮਤਾਂ ਨੂੰ ਹੋਰ ਮੁਲਤਵੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਆਖਿਆ ਜਿਸ ਤਰ੍ਹਾਂ ਅਸੀਂ ਕੋਇਲੇ ਦੀ